ਦਾ ਖਾਲਸਾ ਵਾਹਿਗੁਰੂ ਜੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਤੀਜਾ, ਹਰ ਜੀਓ ਦਾਤਾ ਅਗਨੀ ਅਥਾਹ, ਉਸ ਤਿਲ ਨਾ ਤਮਾਈ ਬੇਪਰਵਾਹ। ਤਿਸ ਨੂੰ ਅਪੜ ਨਾ ਸਕੈ ਕੋਈ, ਆਪੇ ਮੇਲ ਮਿਲਾਇੰਦਾ। ਜੋ ਕਿਛ ਕਰੈ ਸੁਨੇਹ ਚੋ ਹੋਈ, ਤਿਸ ਬਿਨ ਦਾਤਾ ਅਵਰ ਨ ਕੋਈ। ਜਿਸਨੋ ਨਾਮ ਦਾਨ ਕਰੇ ਸੋ ਪਾਏ, ਗੁਰ ਸਭ ਦੀ ਮੇਲਾਇੰਦਾ। ਚੌਦ ਹੈ ਭਵਨ ਤੇਰੇ ਹਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ। ਨਾਵੈ ਕਾ ਵਾਪਾਰੀ ਹੋਵੈ, ਗੁਰ ਸਭ ਦੀ ਕੋ ਪਾਇੰਦਾ। ਸਤਿਗੁਰ ਸੇਵਿਐ ਸਹਿਜ ਅਨੰਦਾ, ਹਿਰਦੇ ਆਏ ਬੁੱਢਾ ਗੋਵਿੰਦਾ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਇੰਦਾ। ਸਤਿਗੁਰ ਤੇ ਵਿਛੜੇ ਤਿਨੀ ਦੁੱਖ ਪਾਇਆ, ਅਨਦਿਨ ਮਾਰੀਐ ਦੁੱਖ ਸਦਾਇਆ। ਮੱਥੇ ਕਾਲੇ ਮਹਿਲ ਨ ਪਾਵੈ, ਦੁੱਖ ਹੀ ਵਿੱਚ ਦੁੱਖ ਪਾਇੰਦਾ। ਸਤਿਗੁਰ ਸੇਵੈ ਸੇਵਡ ਭਾਗੀ, ਸਹਿਜ ਪਾਏ ਸੱਚੀ ਲਿਵ ਲਾਗੀ। ਸੱਚੋ ਸੱਚ ਕਮਾਵੈ ਸਦ ਹੀ, ਸੱਚਾ ਮੇਲ ਮਿਲਾਇੰਦਾ। ਜਿਸਨੋ ਸੱਚਾ ਦੇ ਸੁਪਾਏ, ਅੰਤਰ ਸਾਚ ਭਰਮ ਚੁਕਾਏ। ਸੱਚ ਸੱਚਾ ਕਾਇਆ ਤੇ ਦਾਤਾ, ਜਿਸ ਦੇਵੈ ਸੋ ਸੱਚ ਪਾਇੰਦਾ। ਆਪੇ ਕਰਤਾ ਸਭਨਾ ਕਾ ਸੋਈ, ਜਿਸਨੂੰ ਆਪ ਬੁਝਾਏ ਬੂਝੈ ਕੋਈ। ਆਪੇ ਬਖਸ਼ੇ ਦੇ ਵਡਿਆਈ, ਆਪੇ ਮੇਲ ਮਿਲਾਇੰਦਾ। ਹਉਮੈ ਕਰਦਿਆਂ ਜਨਮ ਗਵਾਇਆ, ਆਗੈ ਮੋਹ ਨ ਚੂਕੈ ਮਾਇਆ। ਅੱਗੇ ਚਮਕਾਲ ਲੇਖਾ ਲੇਵੈ, ਜਿਉਂ ਤਿਲ ਕਹਾਣੀ ਪੀੜਾਇੰਦਾ। ਪੂਰੇ ਭਾਗ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੇ ਕੋਈ। ਜਮਕਾਲ ਤਿਸ ਨੇੜ ਨ ਆਵੈ, ਮਹਿਲ ਸੱਚੈ ਸੁਖ ਪਾਇੰਦਾ। ਤਿੰਨ ਸੁਖ ਪਾਇਆ ਜੋ ਤੁਧ ਭਾਏ, ਪੂਰੇ ਭਾਗ ਗੁਰ ਸੇਵਾ ਲਾਏ। ਤੇਰੇ ਹੱਥ ਹੈ ਸਭ ਵਡਿਆਈ, ਜਿਸ ਦੇਵ ਹੈ ਸੋ ਪਾਏਂਦਾ। ਅੰਦਰ ਪ੍ਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ। ਗਿਆਨ ਰਤਨ ਸਦਾ ਘੱਟ ਚਾਨਣ, ਅਗਿਆਨ ਅੰਧੇਰ ਗਵਾਏਂਦਾ। ਅਗਿਆਨੀ ਅੰਧੇ ਦੂਜੇ ਲਾਗੇ, ਬਿਨ ਪਾਣੀ ਡੁੱਬ ਮੂਏ ਅਭਾਗੇ। ਚਲਦਿਆਂ ਘਰ ਦਰ ਨਦਰ ਨਾ ਆਵੈ, ਜਮਦਰ ਬਾਧਾ ਦੁੱਖ ਪਾਏਂਦਾ। ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਗਿਆਨੀ ਧਿਆਨੀ ਪੁੱਛੋ ਕੋਈ। ਸਤਿਗੁਰ ਸੇਵੇ ਤਿਸ ਮਿਲੇ ਵਡਿਆਈ, ਦਰ ਸੱਚੈ ਸੋਭਾ ਪਾਏਂਦਾ। ਸਤਿਗੁਰ ਨੂੰ ਸੇਵੇ ਤਿਸ ਆਪ ਮਿਲਾਏ, ਮਮਤਾ ਕਾਟ ਸੱਚ ਲਿਵ ਲਾਏ। ਸਦਾ ਸੱਚ ਬਣ ਜਹ ਵਾਪਾਰੀ, ਨਾਮੋ ਲਾਹਾ ਪਾਏਂਦਾ। ਆਪੇ ਕਰੇ ਕਰਾਏ ਕਰਤਾ, ਸ਼ਬਦ ਮਰੈ ਸੋਈ ਜਨ ਮੁਕਤਾ। ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਏਂਦਾ। ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਿਵਾਸੀ ਪਰਮ ਸਿੰਘ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਦੱਸੇ ਸਰੂਪ ਦਸਾਹੀ ਪਾਤਸ਼ਾਹ ਜੋ ਸਰੂਪ ਜੁਗੋ ਜੁਗ ਅਟਲ ਚਵਰ ਛਤਰ ਤਖਤ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਖਾਣ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਜਸ ਹੋ ਰਿਹਾ ਹੈ। ਮਹਾਰਾਜ ਜੀ ਦੇ ਪਾਵਨ ਪਿੱਤਰ ਦਰਬਾਰ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਵਡਭਾਗੀ ਜਿਨ੍ਹਾਂ ਨੇ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਸਫਲਾ ਕੀਤਾ ਹੈ। ਗੁਰਬਾਣੀ ਦੀ ਲੜੀਵਾਰ ਕਥਾ ਜੋ ਗੁਰੂ ਘਰ ਵਿਚ ਪ੍ਰਾਰੰਭ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਸਾਡੇ ਭਲੇ ਵਾਸਤੇ। ਜਿਵੇਂ ਹਜ਼ੂਰ ਕਿਰਪਾ ਕਰਦੇ ਨੇ, ਆਓ ਮਨਾਂ ਦੀਆਂ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਤਿਗੁਰੂ ਜੀ ਦਾ ਪਾਵਨ ਪਿੱਤਰ ਉਪਦੇਸ਼ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਮਾਰੂ ਮਹੱਲਾ ਤੀਜਾ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਰੂ ਰਾਗ ਅੰਦਰ ਕਿਰਪਾ ਕਰ ਰਹੇ ਹਨ, ਉਸ ਬਾਣੀ ਅੰਦਰ ਜਿਸ ਦਾ ਸਿਰਲੇਖ ਹੈ ਸੋਹਲੇ। ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਸਾਹਿਬ ਸੰਗਤ ਜੀ, ਦੱਸੀ ਜਾ ਰਹੀ ਹੈ ਸਾਡੇ ਭਲੇ ਵਾਸਤੇ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਮੁਖ ਤੋਂ।
ਹਰ ਜੀਓ ਦਾਤਾ ਅਗਮੇ ਅਥਾਹ।
ਉਹ ਅਕਾਲ ਪੁਰਖ ਵਾਹਿਗੁਰੂ ਸਾਹਿਬ ਸੰਗਤ ਜੀ ਦਾਤਾ, ਸਾਰੀ ਸ੍ਰਿਸ਼ਟੀ ਨੂੰ ਦਾਤਾ ਦੇਣ ਵਾਲਾ, ਤੇ ਫਿਰ ਅਗਮ ਅਥਾਹ, ਮਨ ਕਰਕੇ ਉਹਦਾ ਥਾਹ ਕੋਈ ਨੀ ਪਾਇਆ ਜਾ ਸਕਦਾ। ਮਨ ਦੀ ਪਹੁੰਚ ਤੋਂ ਸਾਧ ਸੰਗਤ ਜੀ ਪਰੇ ਹੈ, ਗਿਣਤੀ ਮਿਣਤੀ ਉਸ ਪਰਮਾਤਮਾ ਦੇ ਗੁਣਾਂ ਦੀ ਮਨ ਕਰਕੇ ਬੁੱਧੀ ਕਰਕੇ ਕਦੇ ਨੀ ਕੀਤੀ ਜਾ ਸਕਦੀ। ਹਜ਼ੂਰ ਦੇ ਬਚਨ ਹਨ ਪੰਜਵੇਂ ਪਾਤਸ਼ਾਹ ਜੀ ਦੇ, ਤੂੰ ਸਾਚਾ ਸਾਹਿਬ ਸਾਹੁ ਅਮਿਤਾ, ਤੂੰ ਸੱਚਾ ਮਾਲਕ ਹੈ, ਸਾਰਿਆਂ ਦੇ ਸਿਰ ਤੇ ਸ਼ਾਹੂਕਾਰ ਹੈ, ਰਾਜਿਆਂ ਦੇ ਸਿਰ ਤੇ ਵੀ ਰਾਜਾ ਹੈ, ਤੇ ਫਿਰ ਤੂੰ ਗਿਣਤੀ ਮਿਣਤੀ ਤੋਂ ਉੱਪਰ ਹੈ। ਅਮਿਤੇਦਾਰ ਹੁੰਦਾ ਜਿਹੜਾ ਸਾਧ ਸੰਗਤ ਜੀ ਮਿਣਤੀ ਚ ਨਾ ਆਵੇ, ਗਿਣਤੀ ਚ ਨਾ ਆਵੇ, ਅਮਿਤੀ ਜਿਸ ਦੇ ਗੁਣ ਹੋਣ। ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚਿੱਤਾ, ਕਹਿੰਦੇ ਤੂੰ ਪ੍ਰੀਤਮ ਹੈ, ਪਿਆਰਾ, ਮਨ ਨੂੰ ਮੋਹ ਲੈਣ ਵਾਲਾ, ਸਾਡੇ ਪ੍ਰਾਣਾਂ ਦਾ ਆਸਰਾ, ਪ੍ਰਾਣ ਸੁਖਦਾਤਾ, ਗੁਰਮੁਖ ਜਾਤਾ, ਸਗਲ ਰੰਗ ਬਣ ਆਏ, ਪ੍ਰਾਣਾਂ ਨੂੰ ਸੁਖ ਦੇਣ ਵਾਲਾ, ਫਿਰ ਦਾਤਾ ਤੂੰ। ਪਰ ਤੇਰੀ ਬਾਬਤ ਜੇ ਕਿਸੇ ਨੂੰ ਸੋਝੀ ਆਈ ਤੇ ਉਹ ਸਿਰਫ ਗੁਰੂ ਦੀ ਕਿਰਪਾ ਕਰਕੇ, ਗੁਰਮੁਖ ਜਾਤਾ, ਸਗਲ ਰੰਗ ਬਣ ਆਏ, ਫਿਰ ਸਾਰਿਆਂ ਨਾਲ ਸਾਧ ਸੰਗਤ ਜੀ ਪ੍ਰੇਮ ਬਣ ਆਉਂਦਾ। ਜੋ ਇਸ ਗੱਲ ਦਾ ਪਤਾ ਲੱਗ ਜਾਏ ਵੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਿਣਤੀ ਮਿਣਤੀ ਤੋਂ ਉੱਪਰ ਹੀ ਹਨ ਜੀ।
ਉਸ ਤਿਲ ਨਾ ਤਮਾਏ ਵੇ ਪਰਵਾਹ।
ਫਿਰ ਤਿਲ ਮਾਤਰ ਵੀ ਪ੍ਰਮਾਤਮਾ ਨੂੰ ਸਾਧ ਸੰਗਤ ਜੀ ਕਿਸੇ ਗੱਲ ਦੀ ਕੋਈ ਤਮਾ ਨਹੀਂ ਹੈ। ਇਹ ਵੀ ਨਹੀਂ ਭਾਈ ਸਾਡੀ ਕੋਈ ਵਡਿਆਈ ਕਰੇ, ਆਪਾਂ ਵਡਿਆਈ ਆਪਣੇ ਭਲੇ ਲਈ ਕਰਦੇ ਹਾਂ, ਮਹਾਰਾਜ ਨੂੰ ਕੋਈ ਇੱਛਾ ਨਹੀਂ ਹੈ ਕਿ ਕੋਈ ਸਾਡੀ ਵਡਿਆਈ ਕਰੇ। ਹਾਂ ਇਹ ਜ਼ਰੂਰ ਹੈ ਵੀ ਵਡਿਆਈ ਕਰਨ ਵਾਲਿਆਂ ਦਾ ਸਾਧ ਸੰਗਤ ਜੀ ਭਲਾ ਹੋ ਜਾਂਦਾ। ਗੁਰੂ ਸਾਹਿਬ ਨੇ ਤਾਂ ਇਹ ਵੀ ਬਚਨ ਕੀਤੇ, ਉਹ ਕਹਿੰਦੇ ਨੇ ਭਾਈ ਜੇ ਗੁਰੂ ਦੇ ਨੇੜੇ ਸਾਧ ਸੰਗਤ ਜੀ ਕੋਈ ਆਪਣੇ ਲੋਭ ਕਰਕੇ ਲਾਲਚ ਕਰਕੇ ਹੋ ਜਾਏ ਤਾਂ ਵੀ ਮਹਾਰਾਜ ਉਹਦਾ ਭਲਾ ਕਰ ਦਿੰਦੇ। ਗੁਰੂ ਨੂੰ ਕੋਈ ਚੇਤੇ ਕਰੇ ਨਾ ਸਿਰਫ ਆਪਣੇ ਸਵਾਰਥ ਵਾਸਤੇ, ਇਸੇ ਕੰਮ ਲਈ ਚਲੋ ਚੇਤੇ ਕਰੇ, ਮਹਾਰਾਜ ਕਿਰਪਾ ਕਰਨਗੇ, ਤੰਦਰੁਸਤੀ ਦੇ ਦੇਣਗੇ, ਮਹਾਰਾਜ ਕਿਰਪਾ ਕਰਨਗੇ, ਮਾਣ ਵਡਿਆਈ ਬਖਸ਼ ਦੇਣਗੇ, ਮਹਾਰਾਜ ਕਿਰਪਾ ਕਰਨਗੇ, ਮੈਂ ਜਾਵਾਂਗਾ, ਮਾਇਆ ਦੇ ਦੇਣਗੇ, ਪੁੱਤਰ ਬਖਸ਼ ਦੇਣਗੇ, ਇਹਦੇ ਆਪਣੇ ਲੋਭ ਹੈ ਨਾ ਸਾਰੇ। ਗੁਰੂ ਨੂੰ ਤਾਂ ਇਹਨਾਂ ਵਿੱਚੋਂ ਕੋਈ ਸਾਧ ਸੰਗਤ ਜੀ ਹੈ ਨੀ ਲਾਭ। ਪਰ ਜੇ ਇਹਨਾਂ ਕੰਮਾਂ ਕਰਕੇ ਵੀ ਮਹਾਰਾਜ ਦੇ ਕੋਈ ਸਰਧਾ ਨਾਲ ਨੇੜੇ ਹੋ ਜਾਵੇ ਤੇ ਮਹਾਰਾਜ ਦੇ ਬਚਨ ਨੇ ਪੰਜਵੇਂ ਪਾਤਸ਼ਾਹ ਦੇ, ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਪ। ਆਪਣੇ ਲੋਭ ਕਰਕੇ ਵੀ ਕੋਈ ਮਹਾਰਾਜ ਦੇ ਸਾਧ ਸੰਗਤ ਜੀ ਨੇੜੇ ਹੋ ਕੇ ਸਤਿਗੁਰਾਂ ਨੂੰ ਆਪਣਾ ਮਿੱਤਰ ਬਣਾ ਲਏ ਤੇ ਕਹਿੰਦੇ ਸਾਰੇ ਪਦਾਰਥ ਤਾਂ ਦੇਣਗੇ, ਉਪਰੋਂ ਮੁਕਤੀ ਸਾਧ ਸੰਗਤ ਜੀ ਫ੍ਰੀ ਚ ਮਿਲ ਜਾਵੇਗੀ, ਕਿਉਂਕਿ ਗੁਰੂ ਸਾਹਿਬ ਦਾ ਇਹ ਸੁਭਾਅ। ਫਿਰ ਕਹਿੰਦੇ ਨੇ ਆਪਣੇ ਸਵਾਏ ਹਿਰਦੇ ਲੈ ਧਾਰਿਆ, ਦੁੱਖ ਦਰਦ ਰੋਗ ਸਗਲ ਵਿਦਾਰਿਆ। ਆਪਣੇ ਸਵਾਰਥ ਵਾਸਤੇ ਵੀ ਜੇ ਮਹਾਰਾਜ ਦੇ ਨਾਮ ਨੂੰ ਕਿਸੇ ਨੇ ਆਪਣੇ ਹਿਰਦੇ ਚ ਧਾਰਨ ਕੀਤਾ, ਚਲੋ ਮਹਾਰਾਜ ਦਾ ਨਾਮ ਜਪੀਏ ਪੜ੍ਹ ਲਈਏ, ਸਾਡਾ ਕੰਮ ਹੀ ਅਰਦਾਸ ਹੀ ਸੁਣ ਲੈਣਗੇ ਮਹਾਰਾਜ ਕਿਰਪਾ ਕਰਕੇ, ਹੈ ਤਾਂ ਮਤਲਬ ਆਪਣਾ ਨਾ, ਮਹਾਰਾਜ ਨੂੰ ਤਾਂ ਕੋਈ ਨੀ ਇਹਦੇ ਨਾਲ। ਪਰ ਕਹਿੰਦੇ ਆਪਣੇ ਸਵਾਏ ਹਿਰਦੇ ਲੈ ਧਾਰਿਆ, ਆਪਣੇ ਸਵਾਏ ਹੁੰਦਾ ਸਵਾਰਥ, ਆਪਣੇ ਸਵਾਰਥਾਂ ਕਰਕੇ ਵੀ ਜੇ ਮਹਾਰਾਜ ਦੇ ਨਾਮ ਨੂੰ ਹਿਰਦੇ ਚ ਧਾਰਿਆ, ਦੁੱਖ ਦਰਦ ਰੋਗ ਸਗਲ ਵਧਾਰਿਆ, ਕਹਿੰਦੇ ਦੁੱਖ ਵੀ ਕੱਟੇ ਗਏ, ਰੋਗ ਕੱਟੇ ਗਏ, ਦਰਦ ਕੱਟਿਆ ਗਿਆ, ਭਾਵੇਂ ਆਪਣੇ ਲੋਭ ਵਾਸਤੇ ਸੀ, ਕਿਉਂ ਇਹ ਗੁਰੂ ਸਾਹਿਬ ਦਾ ਸਾਧ ਸੰਗਤ ਜੀ ਕਿਰਤ ਹੈ। ਜੇ ਆਪਾਂ ਵਡਿਆਈ ਕਰਦੇ ਹਾਂ ਤੇ ਇਸ ਲਈ ਨੀ ਕਰਦੇ ਵੀ ਮਹਾਰਾਜ ਵਡਿਆਈ ਦੇ ਭੁੱਖੇ ਤਾਂ ਕਰਦੇ ਹਾਂ, ਜਾਂ ਆਪਾਂ ਕੋਈ ਅਸਥਾਨ ਕਰਦੇ ਮਹਾਰਾਜ ਦੀ ਵਡਿਆਈ ਕਰਕੇ, ਹਰ ਗੱਲ ਵਿੱਚ ਸਾਡਾ ਹੀ ਭਲਾ ਹੋਣਾ, ਗੁਰੂ ਸਾਹਿਬ ਦਾ ਸੁਭਾਅ ਸਾਧ ਸੰਗਤ ਜੀ ਭਲਾ ਕਰਨਾ। ਇਸ ਕਰਕੇ ਉਹ ਦਾਤੇ ਨੇ ਭਲਾ ਕਰਨ ਵਾਲੇ ਤੇ ਫਿਰ ਕਹਿੰਦੇ ਬੇਪਰਵਾਹ, ਕਿਸੇ ਦੀ ਕਾਨ ਕਨਾਵਟ ਅਕਾਲ ਪੁਰਖ ਵਾਹਿਗੁਰੂ ਨੂੰ ਤੇ ਗੁਰੂ ਨੂੰ ਨਹੀਂ ਹੁੰਦੀ। ਹਾਂ, ਸਾਰਾ ਸੰਸਾਰ ਜ਼ਰੂਰ ਸਾਧ ਸੰਗਤ ਦੀ ਕਾਨ ਮੰਨਦਾ ਪਰਮੇਸ਼ਰ ਦੀ, ਪਰ ਪਰਮੇਸ਼ਰ ਬੇਪਰਵਾਹ ਹੁੰਦਾ ਸਦਾ ਵਾਸਤੇ।
ਇਸ ਨੂੰ ਅੱਪੜ ਨਾ ਸਕੈ ਕੋਈ, ਆਪੇ ਮੇਲ ਮਿਲਾਏਂਦਾ।
ਆਪਣੀ ਸਿਆਣਪ ਨਾਲ ਉਸ ਪਰਮਾਤਮਾ ਤੱਕ ਕੋਈ ਨੀ ਸਾਧ ਸੰਗਤ ਦੀ ਪਹੁੰਚ ਸਕਦਾ। ਹਾਂ, ਉਹ ਆਪ ਕਿਰਪਾ ਕਰੇ ਜੇ ਉਹਨੇ ਕਿਸੇ ਨੂੰ ਮਿਲਾਉਣਾ ਆਪਣੇ ਨਾਲ ਤੇ ਉਹਨੂੰ ਸਤ ਸੰਗੀ ਬਣਾ ਦੇਵੇਗਾ। ਉਹਦਾ ਪਹਿਲਾਂ ਮੇਲ ਗੁਰੂ ਸਾਹਿਬ ਨਾਲ ਕਰਵਾਵੇਗਾ, ਪਰਮਾਤਮਾ ਐਵੇਂ ਦਾ ਸੰਯੋਗ ਬਣਾ ਕੇ ਫਿਰ ਉਹਨੂੰ ਸਾਧ ਸੰਗਤ ਜੀ ਆਪਣੇ ਨਾਲ ਮਿਲਾ ਲੈਂਦਾ। ਜਿਹੜਾ ਇਸ ਤਰ੍ਹਾਂ ਸਤ ਸੰਗੀ ਬਣ ਗਿਆ, ਹੌਲੀ ਹੌਲੀ ਸੰਗਤ ਵਿਚੋਂ ਸ਼ਬਦ ਨਾਲ ਪ੍ਰੇਮ ਜੁੜ ਜਾਵੇਗਾ, ਬਾਣੀ ਨਾਲ ਪ੍ਰੇਮ ਲੱਗ ਜਾਏਗਾ। ਤੇ ਮਹਾਰਾਜ ਦੇ ਬਚਨ ਕਹਿੰਦੇ ਨੇ, ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ। ਇਹ ਮਨ ਜਿਹੜਾ ਖੁਸ਼ਕ ਸੀ, ਸ਼ਬਦ ਸੁਣ ਸੁਣ ਕੇ ਹੌਲੀ ਹੌਲੀ ਪ੍ਰੇਮ ਵਿਚ ਭਿੱਜ ਗਿਆ। ਘੋਲ ਘੁਮਾਈ ਲਾਲਨਾ ਗੁਰ ਮਨ ਲੀਨਾ। ਮੈਂ ਉਸ ਗੁਰੂ ਤੋਂ ਆਪਣੇ ਆਪ ਨੂੰ ਵਾਰਨੇ ਕਰਦਾ ਜਿਹਨੇ ਹੁਣ ਮੇਰਾ ਮਨ ਆਪ ਲੈ ਲਿਆ, ਹੁਣ ਮੇਰਾ ਮਨ ਆਪਣੀ ਮਰਜ਼ੀ ਨਹੀਂ ਕਰਦਾ। ਕੀ ਹੋਇਆ? ਕਹਿੰਦੇ, ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ। ਇਹ ਮਨ ਭੀਨਾ ਜਿਉ ਜਲ ਮੀਨਾ ਲਾਗਾ ਰੰਗ ਬਰਾਰਾ। ਕਹਿੰਦੇ ਹੁਣ ਤਾਂ ਇਹ ਮਨ ਇਵੇਂ ਭਿੱਜਾ ਰਹਿੰਦਾ ਉਹਦੇ ਪ੍ਰੇਮ ਵਿਚ, ਜਿਵੇਂ ਮੱਛੀ ਪਾਣੀ ਦੇ ਪ੍ਰੇਮ ਵਿਚ ਭਿੱਜੀ ਰਹਿੰਦੀ, ਐਸਾ ਉਸ ਮਰਾਰੀ ਦਾ ਅਕਾਲ ਪੁਰਖ ਵਾਹਿਗੁਰੂ ਦਾ ਮਨ ਨੂੰ ਪ੍ਰੇਮ ਦਾ ਰੰਗ ਲੱਗ ਗਿਆ। ਪਰ ਕਹਿੰਦੇ, ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ। ਇਹ ਮਾਲਕ, ਤੇਰੇ ਇੱਕ ਗੁਣ ਦੀ ਵੀ ਕੀਮਤ ਦੱਸੀ ਨਹੀਂ ਜਾ ਸਕਦੀ। ਤੂੰ ਇੰਨੀ ਕਿਰਪਾ ਕੀਤੀ ਹੈ, ਉਹਦੇ ਵਿਚੋਂ ਜੇ ਇੱਕ ਵੀ ਗੁਣ ਤੇਰਾ ਦੇਖ ਸਾਹਮਣੇ ਰੱਖ ਕੇ ਤੇਰਾ ਧੰਨਵਾਦ ਕਰੀਏ, ਤਾਂ ਵੀ ਸਾਰੀ ਉਮਰ ਬੰਦਾ ਸ਼ੁਕਰ ਕਰ ਸਕਦਾ। ਸਿਰਫ ਉਹਦੇ ਇੱਕ ਗੁਣ ਨੂੰ ਸਾਹਮਣੇ ਰੱਖ ਕੇ ਸਾਰੇ ਗੁਣਾਂ ਦੀ ਤਾਂ ਕੀਮਤ ਦੱਸੀ ਨਹੀਂ ਜਾ ਸਕਦੀ। ਫਿਰ ਉਹ ਪ੍ਰਮਾਤਮਾ ਜੀ ਨੂੰ ਸਾਧ ਸੰਗਤ ਜੀ ਕਿਰਪਾ ਕਰਕੇ ਮਿਲਾਉਣਾ ਚਾਹੁੰਦਾ, ਉਹਨੂੰ ਸਤ ਸੰਗੀ ਬਣਾ ਦੇਵੇਗਾ ਜੀ।
ਜੋ ਕਿਸ ਕਰ ਸੋ ਨਿਹਚੋਈ।
ਕਹਿੰਦੇ ਜੋ ਪ੍ਰਮਾਤਮਾ ਨੇ ਕਰਨਾ ਸਾਧ ਸੰਗਤ ਜੀ, ਉਹਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਜੋ ਹੁਕਮ ਪ੍ਰਮਾਤਮਾ ਵੱਲੋਂ ਹੋ ਗਿਆ ਉਹਨੇ ਨਿਸ਼ਚੇ ਕਰਕੇ ਜਾਣ ਲਓ ਕਿ ਹੋਣਾ ਹੀ ਹੋਣਾ। ਜੋ ਪ੍ਰਮਾਤਮਾ ਦੀ ਮਰਜ਼ੀ ਹੈ, ਕੋਈ ਵੀ ਦੁਨੀਆਂ ਦੀ ਸ਼ਕਤੀ ਪ੍ਰਮਾਤਮਾ ਦੀ ਮਰਜ਼ੀ ਨੂੰ ਰੋਕ ਨਹੀਂ ਸਕਦੀ ਹੈ।
ਇਸ ਬਿਨ ਦਾਤਾ ਅਵਰ ਨਾ ਕੋਈ।
ਫਿਰ ਕਹਿੰਦੇ ਉਸ ਤੋਂ ਬਿਨਾਂ ਦਾਤਾ ਕੋਈ ਨਹੀਂ ਹੈ ਜਿਹੜਾ ਦਾਤ ਦੇ ਸਕਦਾ ਹੋਵੇ। ਉਹ ਏਡਾ ਵੱਡਾ ਦਾਤਾ ਸਾਧ ਸੰਗਤ ਜੀ, ਜਿਹਨੇ ਇਸ ਸਰੀਰ ਦੀ ਬਣਤਰ ਬਣਾਈ, ਅੱਖਾਂ ਵਿਚ ਸੰਸਾਰ ਨੂੰ ਦੇਖਣ ਦੀ ਜੋਤ ਜਿਹੜੀ ਪਾ ਦਿੱਤੀ, ਤਾਕਤ ਪਾ ਦਿੱਤੀ, ਉਹਦੀ ਦਾਤ ਹੈ, ਆਪਾਂ ਪੈਸੇ ਦੇ ਕੇ ਨਹੀਂ ਲਈ। ਕੰਨਾਂ ਵਿਚ ਜਿਹੜੀ ਸੁਣਨ ਦੀ ਸ਼ਕਤੀ ਹੈ ਉਹਦੀ ਦਾਤ ਹੈ, ਰਸਨਾ ਵਿਚ ਬੋਲਣ ਦੀ ਸ਼ਕਤੀ ਹੈ ਉਹਦੀ ਦਾਤ ਹੈ। ਕਈਆਂ ਦੀ ਰਸਨਾ ਹੁੰਦੀ ਬੋਲ ਨਹੀਂ ਸਕਦੇ ਵਿਚਾਰੇ, ਕਈਆਂ ਦੀ ਅੱਖਾਂ ਵੀ ਹੁੰਦੀਆਂ ਦੇਖ ਨਹੀਂ ਸਕਦੇ, ਕੰਨਾਂ ਦੇ ਹੁੰਦਿਆਂ ਸੁਣ ਨਹੀਂ ਸਕਦੇ, ਬੋਲੇ ਹੁੰਦੇ ਆ, ਉਹ ਕੀ ਕਰ ਸਕਦੇ? ਪ੍ਰਮਾਤਮਾ ਨਾਲ ਕੋਈ ਲੜਾਈ ਤਾਂ ਹੈ ਨੀ। ਸੌ ਯਤਨ ਕੀਤਿਆਂ ਵੀ ਸਾਧ ਸੰਗਤ ਜੀ ਕਈ ਵਾਰੀ ਦਿਸਦਾ ਨੀ ਬੰਦੇ ਨੂੰ, ਸੁਣਦਾ ਨੀ ਹੈ, ਬੋਲ ਨਹੀਂ ਸਕਦਾ, ਇਹ ਸਾਰੀਆਂ ਉਹਦੀਆਂ ਦਾਤਾਂ ਨੇ। ਇਸ ਕਰਕੇ ਕਹਿੰਦੇ ਤੇਰੇ ਵਰਗਾ ਦਾਤਾ ਹੋਰ ਕੋਈ ਨੀ ਹੈ। ਫਿਰ ਸਵਾਸਾਂ ਦੀ ਦਾਤ ਉਹਨੇ ਦਿੱਤੀ, 84 ਲੱਖ ਜੋਨ ਵਾਸਤੇ ਰਿਜਕ ਸਾਧ ਸੰਗਤ ਜੀ ਉਸ ਪ੍ਰਮਾਤਮਾ ਨੇ ਬਣਾਇਆ, ਏਡਾ ਵੱਡਾ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਤੇਰੇ ਤੋਂ ਬਿਨਾਂ ਹੋਰ ਕੋਈ ਦਾਤਾ ਏਡਾ ਨਹੀਂ ਹੋ ਸਕਦਾ।
ਇਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸਬਦੀ ਮਿਲਾਏਂਦਾ।
ਜਿਸ ਨੂੰ ਨਾਮ ਦਾ ਦਾਨ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਕੇ ਬਖਸ਼ ਦੇਣ, ਇਹ ਗੁਰੂ ਦੇ ਸ਼ਬਦ ਦੀ ਤਾਕਤ ਹੈ ਵੀ ਨਾਮ ਜਪਣ ਵਾਲਾ ਫਿਰ ਮਿਲ ਜਾਂਦਾ ਪ੍ਰਮਾਤਮਾ ਨੂੰ ਜਰੂਰ।
ਚੌਦਹ ਭਵਨ ਤੇਰੇ ਹੱਟ ਨਾਲੇ।
ਇਹ ਜਿਹੜੇ 14 ਭਵਨ ਕਹਿੰਦੇ ਤੇਰੇ ਬਾਜ਼ਾਰ ਨੇ ਤੇਰੀਆਂ ਹੱਟੀਆਂ। 14 ਭਵਨ, 7 ਪਤਾਲ ਤੇ 7 ਆਕਾਸ਼ ਵੀ ਇੱਕ ਬ੍ਰਹਿਮੰਡ ਦੇ ਸਾਧ ਸੰਗਤ ਜੀ ਮੰਨੇ ਜਾਂਦੇ ਨੇ, ਪਰ ਇਹ 14 ਭਵਨ ਬੰਦੇ ਦੇ ਸਰੀਰ ਵਿਚ ਵੀ ਹੁੰਦੇ ਆ। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਲੋਕ 14 ਕੇ ਵਿਖਿਆ ਜਗ ਜਾਪਈ ਜਿਹ ਜਾਪ। ਜਾਪ ਸਾਹਿਬ ਦੇ ਅੰਦਰ ਮਹਾਰਾਜ ਦੇ ਬਚਨ ਕਹਿੰਦੇ 14 ਲੋਕ ਹੈ ਨਾ ਗੁਰਮੁਖ, ਇਨ੍ਹਾਂ 14 ਲੋਕਾਂ ਚ 13 ਹੀ ਜਾਪ ਜਪਦੇ ਆ। 7 ਪਤਾਲ ਤੇ 7 ਆਕਾਸ਼ ਇੱਕ ਬ੍ਰਹਿਮੰਡ ਦੇ ਹੁੰਦੇ ਹਨ।
ਸਤ ਗੁਰ ਦਿਖਾਏ ਅੰਤਰ ਨਾਲੇ।
ਪਰ ਇਹਦੇ 14 ਜਿਹੜੇ ਲੋਕ ਨੇ, 14 ਭਵਨ ਨੇ, 14 ਬਾਜ਼ਾਰ ਨੇ, 14 ਪ੍ਰਕਾਰ ਦੀਆਂ ਹੱਟੀਆਂ, ਇਹ ਜਿਵੇਂ ਬਾਹਰ ਨੇ ਉਸੇ ਤਰ੍ਹਾਂ ਸਰੀਰ ਦੇ ਅੰਦਰ ਵੀ। ਸਰੀਰ ਦੇ ਅੰਦਰ ਕਿਵੇਂ ਸਾਧ ਸੰਗਤ ਜੀ? 5 ਗਿਆਨ ਇੰਦਰੇ, 5 ਕਰਮ ਇੰਦਰੇ ਤੇ ਅੰਤਸ਼ਕਰਨ ਦੀਆਂ 4 ਬਿਰਤੀਆਂ, ਇਹ 14 ਬਣ ਜਾਂਦੇ। ਆਪਣੇ ਸਰੀਰ ਵਿਚ 5 ਗਿਆਨ ਇੰਦਰੇ ਹਨ, ਜਿਵੇਂ ਅੱਖਾਂ, ਨੱਕ, ਰਸਨਾ, ਤਵਚਾ, ਕੰਨ ਆਦਿਕ, ਇਹ ਗਿਆਨ ਇੰਦਰੀਆਂ ਚਾਹੁੰਦੇ। ਫਿਰ ਇਸੇ ਤਰ੍ਹਾਂ 14 ਕਰਮ ਇੰਦਰੇ ਨੇ, ਹੱਥ ਪੈਰ ਆਦਿਕ। ਸੋ 5 ਗਿਆਨ ਇੰਦਰੇ ਤੇ 5 ਸਾਧ ਸੰਗਤ ਜੀ ਕਰਮ ਇੰਦਰੇ, 10 ਤੇ ਅੰਤਸ਼ਕਰਨ ਦੀਆਂ 4 ਬਿਰਤੀਆਂ ਹੁੰਦੀਆਂ, ਮਨ, ਬੁੱਧ, ਚਿੱਤ ਤੇ ਅਹੰਕਾਰ। ਇਹ 4 ਬਿਰਤੀਆਂ ਸਾਧ ਸੰਗਤ ਜੀ ਅੰਤਸ਼ਕਰਨ ਦੀਆਂ, ਇਹ ਬਣ ਗਏ 14। 14 ਹੱਟ ਜਿਹੜੇ ਆ, ਜਿਵੇਂ ਕਹਿੰਦੇ ਸਰੀਰ ਦੇ ਅੰਦਰ ਵੀ ਆ, ਤੇ ਇਹਨਾਂ 14 ਹੱਟਾਂ ਵਾਲੇ ਸਰੀਰ ਦੇ ਅੰਦਰ ਹੀ ਗੁਰੂ ਸਾਹਿਬ ਕਿਰਪਾ ਕਰਕੇ ਜਿਸ ਨੂੰ ਪਰਮਾਤਮਾ ਦੇ ਦਰਸ਼ਨ ਕਰਵਾ ਦਿੰਦੇ ਹਨ।
ਆਵੇ ਕਾਵਾ ਪਾਰੀ ਹੋਵੇ ਗੁਰਸਬਦੀ ਕੋ ਪਾਏਂਦਾ,
ਕਹਿੰਦੇ ਉਹ ਗੁਰਮੁਖ ਜਿਹੜਾ ਆਪਣੇ ਇਸ 14 ਹੱਟਾਂ ਵਾਲੇ ਸਰੀਰ ਦੇ ਅੰਦਰੋਂ ਅਨੁਭਵ ਕਰ ਲੈਂਦਾ ਪਰਮਾਤਮਾ ਦਾ, ਉਹ ਫਿਰ ਨਾਮ ਦਾ ਹੀ ਵਪਾਰ ਕਰਦਾ ਬਾਕੀ ਸਾਰੀ ਜ਼ਿੰਦਗੀ। ਨਾਵੇ ਕਾ ਵਪਾਰੀ ਹੋਵੇ, ਉਹ ਵਪਾਰੀ ਬਣ ਜਾਂਦਾ ਨਾਮ ਦਾ। ਗੁਰਸਬਦੀ ਕੋ ਪਾਏਂਦਾ, ਪਰ ਥੋੜੇ ਹੁੰਦੇ ਸਾਧ ਸੰਗਤ ਜੀ ਇੱਦਾਂ ਦੇ ਜਿਹੜੇ ਗੁਰੂ ਸ਼ਬਦ ਦੁਆਰਾ ਪਰਮਾਤਮਾ ਨੂੰ ਪ੍ਰਾਪਤ ਕਰਦੇ ਹਨ।
ਸਤਿਗੁਰ ਸੇਵਿਆ ਸਹਿਜ ਆਨੰਦਾ,
ਸਤਿਗੁਰੂ ਦੀ ਸੇਵਾ ਕੀਤੀ ਕਹਿੰਦੇ ਗੁਰਮੁਖੋ ਵਿਅਰਥ ਨਹੀਂ ਜਾਂਦੀ। ਸਤਿਗੁਰੂ ਦੀ ਸੇਵਾ ਚੋਂ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਆ, ਆਨੰਦ ਦੀ ਪ੍ਰਾਪਤੀ ਹੁੰਦੀ ਆ। ਗੁਰੂ ਦੀ ਸੇਵਾ ਕਰਨੀ ਹੈ ਤਾਂ ਸਾਧ ਸੰਗਤ ਜੀ ਕਠਿਨ, ਪਰ ਲਾਭ ਬਹੁਤ ਜ਼ਿਆਦਾ ਹੁੰਦਾ ਇਹਦੇ ਚੋਂ। ਮਹਾਰਾਜ ਦੇ ਬਚਨ ਕਹਿੰਦੇ ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ, ਗੁਰੂ ਪੀਰ ਦੀ ਚਾਕਰੀ ਕਰਨੀ ਹੈ ਤਾਂ ਬਹੁਤ ਕਰੜੀ, ਪਰ ਸੁਖ ਇਹਦੇ ਵਿਚ ਸਾਧ ਸੰਗਤ ਜੀ ਬਹੁਤ ਹੁੰਦਾ। ਮਹਾਰਾਜ ਦੀ ਸੇਵਾ ਕੀਤੀ ਚੋਂ ਕਿਣਕਾ ਮਾਤਰ ਵੀ ਕੀਤੀ ਹੋਵੇ ਤੇ ਕੰਮ ਆ ਜਾਂਦੀ ਕਦੇ ਨਾ ਕਦੇ ਜਰੂਰ, ਉਹ ਕੀਤੀ ਹੋਈ ਸੇਵਾ ਉਸ ਸੇਵਾ ਬਦਲੇ ਸਾਧ ਸੰਗਤ ਜੀ ਸੁਖ ਮਿਲ ਜਾਂਦਾ, ਵਿਅਰਥ ਨਹੀਂ ਜਾਂਦੀ ਉਹ ਸੇਵਾ ਕਦੇ।
ਹਿਰਦੈ ਆਏ ਬਠਾ ਗੋਵਿੰਦਾ,
ਇਸੇ ਸੇਵਾ ਕਰਕੇ ਹਿਰਦੇ ਵਿਚ ਗੋਵਿੰਦ ਕਹਿੰਦੇ ਪਰਮੇਸ਼ਰ ਨੂੰ, ਉਹ ਪਰਮੇਸ਼ਰ ਆਣ ਕੇ ਵਸਣ ਲੱਗ ਪੈਂਦਾ ਕੀਤੀ ਹੋਈ ਸੇਵਾ ਕਰਕੇ ਜੀ।
ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਂਦਾ,
ਜਿਹੜੇ ਭਗਤੀ ਕਰਦੇ ਸਾਧ ਸੰਗਤ ਜੀ ਦਿਨੇ ਰਾਤ। ਆਪਾਂ ਕੱਲ ਸ਼ਾਮ ਦੀ ਕਥਾ ਚ ਸੁਣਿਆ ਸੀ ਵੀ 9 ਪ੍ਰਕਾਰ ਦੀ ਭਗਤੀ ਹੁੰਦੀ ਹੈ, ਜਿਸ ਵਿਚੋਂ ਪਹਿਲੀ ਭਗਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਨੂੰ ਸਮਝਾ ਰਹੇ, ਸੰਗਤ ਵਿਚ ਕੁਝ ਸਮਾਂ ਬਤੀਤ ਕਰਨਾ, ਇਹ ਪਹਿਲੀ ਭਗਤੀ। ਫਿਰ ਸਾਧ ਸੰਗਤ ਜੀ ਦੂਸਰੀ ਭਗਤੀ ਹੈ ਰਸਨਾ ਨਾਲ ਗੁਣ ਗਾਉਣੇ, ਤੀਸਰੀ ਭਗਤੀ ਹੈ ਅਟਲ ਵਿਸ਼ਵਾਸ ਰੱਖਣਾ ਪਰਮਾਤਮਾ ਤੇ ਯਕੀਨ ਰੱਖਣਾ, ਫਿਰ ਚੌਥੀ ਭਗਤੀ ਹੈ ਮਨ ਦੇ ਫੁਰਨਿਆਂ ਨੂੰ ਰੋਕਣ ਦਾ ਯਤਨ ਕਰਨਾ ਸ਼ਬਦ ਦੇ ਆਸਰੇ ਨਾਲ। ਇਸੇ ਤਰ੍ਹਾਂ ਸਾਧ ਸੰਗਤ ਜੀ 9 ਕਿਸਮਾਂ ਨੇ ਭਗਤੀ ਦੀਆਂ, ਜਿਸ ਵਿਚੋਂ ਕੁਝ ਸਮਾਂ ਸੰਗਤ ਵਿਚ ਬਤੀਤ ਕਰਨਾ ਇਹ ਵੀ ਇੱਕ ਭਗਤੀ ਦਾ ਅੰਗ ਹੈ। ਭਗਤੀ ਉਹ ਕਰ ਸਕਦਾ ਜਿਸ ਤੋਂ ਮਹਾਰਾਜ ਆਪ ਕਰਵਾਉਣਗੇ। ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਂਦਾ, ਉਹ ਆਪ ਭਗਤੀ ਜਿਨ੍ਹਾਂ ਤੋਂ ਕਰਵਾ ਲੈਂਦਾ ਸਾਧ ਸੰਗਤ ਜੀ ਦਿਨੇ ਰਾਤ, ਫਿਰ ਭਗਤੀ ਵਾਲੇ ਕਰਮ ਉਹ ਗੁਰਮੁਖ ਹੀ ਕਰਦੇ ਹਨ।
ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ,
ਜਿਹੜੇ ਸਤਿਗੁਰੂ ਤੋਂ ਦੂਰ ਦੂਰ ਹੀ ਰਹਿਣ ਵਾਲੇ ਵਿਛੜ ਗਏ ਸਾਧ ਸੰਗਤ ਜੀ ਮਾਲਕ ਤੋਂ ਕਹਿੰਦੇ ਭਲਿਓ ਲੋਕੋ, ਉਹਨਾਂ ਨੂੰ ਸੁੱਖ ਨੀ ਜੇ ਕਦੀ ਮਿਲਿਆ। ਗੁਰੂ ਤੋਂ ਵਿਛੜ ਕੇ ਦੁੱਖ ਹੀ ਮਿਲਦਾ ਹਰ ਵੇਲੇ।
ਆਨ ਦਿਨ ਮਾਰੀਐ ਦੁੱਖ ਸਵਾਇਆ,
ਕਹਿੰਦੇ ਦੁੱਖ ਵੀ ਬਹੁਤ ਹੁੰਦੇ ਉਹਨਾਂ ਨੂੰ ਤੇ ਦਿਨੇ ਰਾਤ ਮਾਰ ਉਹਨਾਂ ਨੂੰ ਹੀ ਪੈਂਦੀ ਫਿਰ ਜਿਹੜੇ ਗੁਰੂ ਤੋਂ ਵਿਛੜੇ ਹੋਏ ਹੋਣ।
ਮੱਥੇ ਕਾਲੇ ਮਹਿਲ ਨ ਪਾਵੈ ਦੁੱਖ ਹੀ ਵਿਚ ਦੁੱਖ ਪਾਏਂਦਾ,
ਕਹਿੰਦੇ ਉਹਨਾਂ ਦੇ ਭਾਗ ਸਾਧ ਸੰਗਤ ਜੀ ਮੰਦੇ ਹੋ ਜਾਂਦੇ ਆ, ਇਸ ਕਰਕੇ ਵਿਕਾਰਾਂ ਦੀ ਹੋਰ ਸੰਸਕਾਰਾਂ ਦੀ ਕਾਲਖ ਮੱਥੇ ਤੇ ਲਾ ਕੇ ਸੰਸਾਰ ਤੋਂ ਤੁਰ ਜਾਂਦੇ ਉਹ। ਮੱਥੇ ਕਾਲੇ ਮਹਿਲ ਨਾ ਪਾਵੇ, ਮਹਿਲ ਕਹਿੰਦੇ ਸਰੂਪ ਨੂੰ, ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਨੂੰ, ਮੱਥਾ ਆਪਣਾ ਦਾਗੀ ਕਰਕੇ ਲੈ ਜਾਂਦੇ ਆ। ਦੁੱਖ ਹੀ ਵਿਚ ਦੁੱਖ ਪਾਏਂਦਾ, ਕਹਿੰਦੇ ਫਿਰ ਦੁੱਖਾਂ ਵਿਚੋਂ ਨਿਕਲ ਨਹੀਂ ਸਕਦੇ, ਇੱਕ ਦੁੱਖ ਤੋਂ ਗਾਹ ਦੂਸਰਾ ਦੁੱਖ, ਦੂਸਰੇ ਦੁੱਖ ਤੋਂ ਤੀਸਰਾ ਦੁੱਖ, ਕਹਿੰਦੇ ਉਹ ਗੁਰੂ ਤੋਂ ਵਿਛੜਨ ਵਾਲਿਆਂ ਨੂੰ ਦੁੱਖ ਹੀ ਦੁੱਖ ਹੁੰਦੇ ਹਨ। ਫਿਰ
ਸਤਿਗੁਰ ਸੇਵੈ ਸੇਵਡ ਭਾਗੀ,
ਪਰ ਜਿਹੜੇ ਸਤਿਗੁਰੂ ਦੀ ਸੇਵਾ ਚ ਲੱਗੇ ਹੋਣ ਵੱਡੇ ਭਾਗ ਹੁੰਦੇ ਹਨ ਉਹਨਾਂ ਦੇ ਜੀ।
ਸਹਿਜ ਪਾਏ ਸੱਚੀ ਲਿਵ ਲਾਗੀ,
ਸੁੱਤੇ ਸੇ ਦੀ ਉਹਨਾਂ ਦੇ ਮਨ ਚ ਪ੍ਰੇਮ ਹੁੰਦਾ ਮਹਾਰਾਜ ਦੇ ਚਰਨਾਂ ਦਾ, ਤੇ ਲਿਵ ਉਹਨਾਂ ਦੀ ਮਹਾਰਾਜ ਦੇ ਨਾਮ ਨਾਲ ਲੱਗੀ ਰਹਿੰਦੀ ਹੈ।
ਸੱਚੋ ਸੱਚ ਕਮਾਵੇ ਸਦ ਹੀ ਸੱਚਾ ਮੇਲ ਮਿਲਾਏਂਦਾ,
ਸਦਾ ਵਾਸਤੇ ਸਾਧ ਸੰਗਤ ਜੀ ਉਹ ਸੱਚ ਦੀ ਕਮਾਈ ਕਰਦੇ ਆ, ਤੇ ਫਿਰ ਸੱਚ ਉਹਨਾਂ ਦੇ ਪੱਲੇ ਬਾਅਦ ਜਾਣ ਕਰਕੇ ਉਹਨਾਂ ਦਾ ਮੇਲ ਅਕਾਲ ਪੁਰਖ ਵਾਹਿਗੁਰੂ ਨਾਲ ਹੋ ਜਾਂਦਾ ਅੰਤ ਨੂੰ।
ਜਿਸ ਨੂੰ ਸੱਚਾ ਦੇ ਸੋ ਪਾਏ,
ਬਾਰੇ ਦਾਤ ਵੀ ਸਾਧ ਸੰਗਤ ਜੀ ਨਾਮ ਦੀ ਆਤਮ ਵਸਤੂ ਦੀ ਪ੍ਰਾਪਤੀ ਦੀ ਦਾਤ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਜਿਸ ਨੂੰ ਦੇਣ ਉਸੇ ਨੂੰ ਮਿਲਦੀ ਹੈ ਜੀ।
ਅੰਤਰ ਸਾਚ ਭਰਮ ਚੁਕਾਏ,
ਉਹਨਾਂ ਦੇ ਅੰਦਰ ਸੱਚ ਵਸ ਜਾਣ ਕਰਕੇ ਭਰਮ ਉਹਨਾਂ ਦੇ ਅੰਦਰ ਸਾਧ ਸੰਗਤ ਜੀ ਚੜਿਆ ਜਾਂਦਾ, ਫਿਰ ਭਰਮ ਨੀ ਕਿਸੇ ਪ੍ਰਕਾਰ ਦਾ ਰਹਿੰਦਾ ਬਾਕੀ।
ਸੱਚ ਸੱਚਾ ਕਾ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਏਂਦਾ,
ਉਹ ਸੱਚ ਦੀ ਬਖਸ਼ਿਸ਼ ਨਾਮ ਦੀ ਦਾਤ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ, ਤੇ ਜਿਸ ਨੂੰ ਉਹ ਨਾਮ ਦਾ ਕਿਣਕਾ ਦੇਵੇ ਉਸੇ ਨੂੰ ਪ੍ਰਾਪਤ ਹੋਵੇਗਾ, ਆਪਣੀ ਸਿਆਣਪ ਕਰਕੇ, ਚਤਰਾਈਆਂ ਕਰਕੇ, ਉਗਤੀਆਂ ਜੁਗਤੀਆਂ ਕਰਕੇ, ਕਿਸੇ ਕੋਲੋਂ ਖੋਹ ਕੇ, ਛਲ ਕਰਕੇ, ਇਵੇਂ ਨੀ ਸਾਧ ਸੰਗਤ ਜੀ ਮਹਾਰਾਜ ਦੇ ਨਾਮ ਦੀ ਦਾਤ ਲਈ ਜਾ ਸਕਦੇ। ਉਹ ਦਾਤਾ ਆਪ ਹੈ ਤੇ ਜਿਸ ਦੀ ਝੋਲੀ ਵਿਚ ਪਾਵੇਗਾ ਉਸੇ ਨੂੰ ਇਹ ਮਾਨ ਵਡਿਆਈ ਮਿਲੇਗੀ। ਦਾਤਿਆ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ, ਇਹ ਦਾਤ ਉਹਦੇ ਆਪਣੇ ਹੱਥ ਵਿਚ ਹੈ, ਜਿਹੜਾ ਉਹਨੂੰ ਭਾ ਜਾਵੇ ਉਸੇ ਨੂੰ ਸਾਧ ਸੰਗਤ ਦੀ ਮਿਲਦੀ। ਫਿਰ
ਅੰਤਰ ਸਾਚ ਭਰਮ ਚੁਕਾਏ,
ਅੰਦਰ ਸੱਚ ਟਿਕਣ ਕਰਕੇ ਸਾਧ ਸੰਗਤ ਦੀ ਭਰਮ ਚਲਿਆ ਜਾਂਦਾ ਹੈ।
ਸੱਚ ਸੱਚ ਕਾ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਏਂਦਾ।
ਸੱਚ ਦਾ ਦਾਤਾ ਆਪ ਹੋਣ ਕਰਕੇ ਜਿਸ ਨੂੰ ਇਹ ਦਿੰਦਾ ਕਿਣਕਾ ਮਾਤਰ ਉਹੀ ਪ੍ਰਾਪਤ ਕਰਦਾ ਹੈ।
ਆਪੇ ਕਰਤਾ ਸਭਨਾ ਕਾ ਸੋਈ,
ਸਾਰੇ ਕਾਰਜਾਂ ਨੂੰ ਕਰਨ ਵਾਲਾ ਤੇ ਸਾਰੇ ਸਰੀਰਾਂ ਦਾ ਕਰਤਾ ਸਾਧ ਸੰਗਤ ਜੀ ਉਹ ਪ੍ਰਮਾਤਮਾ। ਜਿੰਨੇ ਸਰੀਰ ਆਪਾਂ ਨੂੰ ਦਿਸਦੇ ਨੇ ਇਹ ਇਹਨਾਂ ਸਾਰਿਆਂ ਦਾ ਕਰਤਾ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ।
ਜਿਸ ਨੂੰ ਆਪ ਬੁਝਾਏ ਬੁਝੈ ਕੋਈ,
ਪਰ ਕੋਈ ਹੈ ਜਿਹਨੂੰ ਮਹਾਰਾਜ ਆਪ ਸਮਝਾਉਣਾ ਚਾਹੁਣ, ਉਸ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਦਾਤਾ ਉਹ ਪ੍ਰਮਾਤਮਾ ਆਪ ਹੀ ਹੈ, ਕਰਤਾ ਵੀ ਸਾਰੀ ਸ੍ਰਿਸ਼ਟੀ ਦਾ ਪ੍ਰਮਾਤਮਾ ਆਪ ਹੀ ਹੈ। ਆਪ ਨੂੰ ਉਹਨੂੰ ਜੇ ਕੋਈ ਭਾ ਜਾਵੇ ਤੇ ਫਿਰ ਉਹਦੇ ਤੋਂ ਉਹ ਸਾਧ ਸੰਗਤ ਜੀ ਦਾਤ ਪ੍ਰਾਪਤ ਕਰ ਸਕਦਾ ਹੈ।
ਆਪੇ ਬਖਸ਼ੇ ਦੇ ਵਡਿਆਈ, ਆਪੇ ਮੇਲ ਮਿਲਾਏਂਦਾ।
ਆਪ ਜਿਸ ਉੱਤੇ ਬਖਸ਼ਿਸ਼ ਕਰ ਦਿੰਦਾ ਫਿਰ ਉਹਦੀ ਵਡਿਆਈਆਂ ਨਾਲ ਝੋਲੀ ਭਰ ਦਿੰਦਾ ਉਹ ਪ੍ਰਮਾਤਮਾ। ਆਪ ਹੀ ਫਿਰ ਗੁਰੂ ਨਾਲ ਮੇਲ ਮਿਲਾ ਕੇ ਉਸ ਗੁਰਮੁਖ ਦਾ ਆਪਣੇ ਨਾਲ ਮਿਲਾ ਲੈਂਦਾ ਉਸ ਨੂੰ।
ਹਾਂ ਮੈਂ ਕਰਦਿਆਂ ਜਨਮ ਗਵਾਇਆ,
ਪਰ ਕਈਆਂ ਦੀ ਸਾਰੀ ਜ਼ਿੰਦਗੀ ਹੰਕਾਰ ਕਰਦਿਆਂ ਨਿਕਲ ਜਾਂਦੀ ਹੈ। ਹਉਮੈ ਵਿਚੋਂ ਸਾਰੀ ਜ਼ਿੰਦਗੀ ਬਾਹਰ ਨਹੀਂ ਆ ਸਕਦੇ, ਸਾਰਾ ਜਨਮ ਹੀ ਮਾਰੇ ਕਹਿੰਦੇ ਵਿਅਰਥ ਗਵਾ ਲਿਆ ਉਹਨਾਂ ਨੇ।
ਆਗ ਮੋਹ ਨਾ ਚੁਕੈ ਮਾਇਆ,
ਕਹਿੰਦੇ ਅਗਾਂਹ ਵੀ ਫਿਰ ਮਾਇਆ ਦਾ ਮੋਹ ਨਾਲ ਹੀ ਸਾਧ ਸੰਗਤ ਜੀ ਉਹਦੇ ਚਲਿਆ ਜਾਂਦਾ ਸੰਸਕਾਰ ਬਣ ਕੇ, ਤੇ ਉਸੇ ਤਰ੍ਹਾਂ ਫੇਰ ਗੇੜ ਚ ਪਾਈ ਰੱਖਦਾ ਉਹ।
ਅੱਗ ਜਮ ਕਾਲ ਲੇਖਾ ਲੇਵੈ, ਜੋ ਤਿਲ ਕਹਾਣੀ ਪੀੜਾਏਂਦਾ।
ਅੱਗੇ ਫਿਰ ਕਹਿੰਦੇ ਪ੍ਰਲੋਕ ਵਿਚ ਤਾਂ ਜਾਣਾ ਹੀ ਪੈਣਾ ਨਾ ਇੱਕ ਦਿਨ ਸਰੀਰ ਛੱਡ ਕੇ, ਕੀਤੇ ਹੋਏ ਕਰਮਾਂ ਦਾ ਲੇਖਾ ਜਦੋਂ ਧਰਮਰਾਜ ਲਵੇਗਾ, ਤੇ ਜਦੋਂ ਕੋਈ ਚੰਗਾ ਕਰਮ ਵਿਚੋਂ ਨਿਕਲਿਆ ਹੀ ਨਾ, ਫਿਰ ਕਹਿੰਦੇ ਇਉਂ ਉੱਥੇ ਦੁੱਖ ਦਿੱਤਾ ਜਾਵੇਗਾ ਜਿਉਂ ਤਿਲਾਂ ਦੀ ਕਹਾਣੀ ਪੀੜੀ ਜਾਂਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਉੱਥੇ ਆਪਣੇ ਕੀਤੇ ਕਰਮਾਂ ਕਰਕੇ ਦੁੱਖ ਭੋਗਣੇ ਪੈਂਦੇ ਆ। ਭਾਈ ਗੁਰਦਾਸ ਜੀ ਨੇ ਲਿਖਿਆ, ਜਿਸ ਵੇਲੇ ਰਾਜਾ ਜਨਕ ਤੁਰਿਆ ਸੀ ਸਾਧ ਸੰਗਤ ਜੀ ਪਰਲੋਕ ਨੂੰ, ਬ੍ਰਹਮ ਗਿਆਨੀ ਸੀ ਤੇ ਉਹਨੇ ਆਖਿਆ ਚਲੋ ਧਰਮਰਾਜ ਦੀ ਪੁਰੀ ਦਾ ਹੀ ਇੱਕ ਫੇਰਾ ਪਾ ਲਈਏ। ਜਿਸ ਵੇਲੇ ਗਿਆ ਸਾਧ ਸੰਗਤ ਜੀ ਦੇਵ ਲੋਕ ਨੂੰ ਚੱਲਿਆ, ਜਿਸ ਵੇਲੇ ਚੱਲਿਆ ਸੀ ਸੱਚਖੰਡ ਨੂੰ ਤੇ ਝਾਤੀ ਮਾਰਨ ਵਾਸਤੇ ਗਿਆ, ਦੇਖਿਆ ਇਹ ਤਾਂ ਨਰਕ ਸਾਰੇ ਜੀਵਾਂ ਨਾਲ ਭਰੇ ਪਏ ਤੇ ਬਹੁਤ ਦੁਖੀ ਨੇ ਲੋਕ, ਬਹੁਤ ਦੁਖੀ। ਉਹਨਾਂ ਨੂੰ ਦੁਖੀ ਦੇਖ ਕੇ ਉਹਦਾ ਹਿਰਦਾ ਪਸੀਜ ਗਿਆ ਤੇ ਧਰਮਰਾਜ ਨੂੰ ਆਖਿਆ ਵੀ ਇਹਨਾਂ ਨੂੰ ਬਾਹਰ ਕੱਢ, ਕਾਹਨੂੰ ਇੰਨਾ ਦੁੱਖ ਦਿੱਤਾ। ਉਹ ਕਹਿੰਦਾ ਜੀ ਮੈਂ ਤਾਂ ਇਹਨਾਂ ਨੂੰ ਕਿਹੜਾ ਈਰਖਾ ਕਰਕੇ ਦਿੱਤਾ, ਇਹਨਾਂ ਦੇ ਆਪਣੇ ਕਰਮ ਨੇ ਇੱਦਾਂ ਦੇ, ਤਾਂ ਹੀ ਹੈ। ਆਖਿਆ ਫਿਰ ਵੀ ਕੋਈ ਭਲੇ ਦਾ ਕਿਸੇ ਤਰ੍ਹਾਂ ਹੁਣ ਇਹਨਾਂ ਦਾ ਭਲਾ ਹੋ ਸਕਦਾ? ਆਖਿਆ ਸੀ ਹਾਂ, ਨਾਮ ਕਰਕੇ ਇਹਨਾਂ ਦਾ ਭਲਾ ਹੋ ਸਕਦਾ। ਧਰਮਰਾਜ ਨੂੰ ਆਖਿਆ ਤਾਂ ਸਭਨਾਂ ਦੀ ਕਰ ਬੰਦ ਖਲਾਸੀ। ਭਾਈ ਗੁਰਦਾਸ ਜੀ ਦੇਖਦੇ ਕਹਿੰਦੇ ਜਨਕ ਨੇ ਆਖਿਆ ਵੀ ਇਹਨਾਂ ਦੀ ਬੰਦ ਖਲਾਸੀ ਕਰ ਦੇ। ਉਹ ਕਹਿੰਦਾ ਮੇਰੇ ਤੇ ਵਸ ਦੀ ਗੱਲ ਹੀ ਨੀ, ਮੈਂ ਤਾਂ ਕਿਸੇ ਦੀ ਨੌਕਰੀ ਕਰਦਾ ਪਿਆ, ਮੈਂ ਨਾ ਮਰਜ਼ੀ ਨਾਲ ਇਹਨਾਂ ਨੂੰ ਨਰਕਾਂ ਚ ਪਾਇਆ, ਨਾ ਆਪਣੀ ਮਰਜ਼ੀ ਨਾਲ ਕੱਢ ਸਕਦਾ। ਹਾਂ ਸੇਵਕ ਠਾਕਰੇ ਅਵਿਨਾਸੀ, ਆਖਿਆ ਮੈਂ ਤਾਂ ਸੇਵਕ ਆ, ਉਹ ਅਵਿਨਾਸੀ ਤੇ ਉਹ ਆਪ ਹੈ। ਫਿਰ ਆਖਿਆ ਵੀ ਕਿਵੇਂ ਨਿਕਲ ਸਕਦੇ ਆ? ਲੱਗਿਆ ਵੀ ਕੋਈ ਨਾਮ ਜਪ ਕੇ ਇਹਨਾਂ ਦੇ ਪਰਥਾਏ ਉਹ ਨਾਮ ਦਾ ਫਲ ਦੇ ਦੇਵੇ ਤਾਂ ਇਹਨਾਂ ਦਾ ਭਲਾ ਹੋ ਸਕਦਾ। ਕਹਿੰਦਾ ਚਲੋ ਮੈਂ ਜਪ ਦਿੰਦਾ। ਫਿਰ ਥੋੜੀ ਦੇਰ ਲਈ ਨਾਮ ਜਪਿਆ, ਕਹਿੰਦੇ ਨੇ ਗਹਿਣੇ ਧਰੇ ਉਹਨਾਂ ਨਾ ਉਹ ਇੱਕ ਪਾਪਾ ਨਾਲ ਕਰੇ ਨਿਰਜਾਸੀ। ਥੋੜਾ ਕੁ ਨਾਮ ਜਪ ਕੇ ਰਾਜੇ ਜਨਕ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਆਖਿਆ ਲੈ ਇਸ ਨਾਮ ਦੇ ਬਦਲੇ ਕੱਢ ਦੇ। ਫਿਰ ਜਿੰਨੇ ਕੁ ਨਿਕਲਦੇ ਤੇ ਸਾਰੇ ਹੀ ਨਿਕਲ ਗਏ ਸਨ। ਨਾਮ ਦੀ ਸਾਧ ਸੰਗਤ ਜੀ ਇਹ ਬਖਸ਼ਿਸ਼, ਇਹ ਵਡਿਆਈ ਹੈ। ਸਜ਼ਾ ਤਾਂ ਮਿਲਣੀ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਹਿਸਕ੍ਰਿਤ ਦੇ ਸਲੋਕਾਂ ਦੀ ਕਿਰਪਾ ਕਰਕੇ ਬਚਨ ਕਰਦੇ। ਉਹ ਕਹਿੰਦੇ ਨੇ ਅਨਕ ਸਾਸਨ ਤਾੜੰਤ ਜਮਦੂਤਾ। ਸਾਸਨ ਹੁੰਦੀ ਤਾੜਨਾ, ਸਜ਼ਾ। ਕਹਿੰਦੇ ਕਈ ਪ੍ਰਕਾਰ ਦੀ ਸਜ਼ਾ ਜਮਦੂਤਾਂ ਵੱਲੋਂ ਦਿੱਤੀ ਜਾਂਦੀ ਹੈ। ਹੁਣ ਮਹਾਰਾਜ ਕਹਿੰਦੇ ਨੇ ਜਮਕਾਲ, ਸੋ ਅੱਗੇ ਜਮਕਾਲ ਲੇਖਾ ਲੇਵਾ ਜੋ ਤਿਲ ਕਹਾਣੀ ਪੀੜਾਏਂਦਾ। ਜਿਵੇਂ ਤਿਲਾਂ ਦੀ ਕਹਾਣੀ ਪੀੜੀ ਜਾਂਦੀ ਹੈ, ਇਵੇਂ ਸਾਧ ਸੰਗਤ ਜੀ ਫਿਰ ਜਦੋਂ ਲੇਖਾ ਜੋਖਾ ਨਿਕਲਦਾ ਹੀ ਸਾਰਾ ਪੁੱਠੇ ਕਰਮਾਂ ਦਾ, ਇਉਂ ਦੁੱਖ ਦਿੱਤਾ ਜਾਂਦਾ। ਫਿਰ ਉਸ ਵੇਲੇ ਉੱਥੇ ਪ੍ਰਲੋਕ ਵਿੱਚ
ਪੂਰਾ ਭਾਗ ਗੁਰ ਸੇਵਾ ਹੋਈ।
ਪਰ ਕਿਸੇ ਦੇ ਭਾਗ ਪੂਰੇ ਚੰਗੇ ਹੋਣ ਤੇ ਉਹ ਗੁਰੂ ਦੀ ਸੇਵਾ ਚ ਸਾਧ ਸੰਗਤ ਜੀ ਲੱਗ ਕੇ ਇਸ ਕਹਾਣੀ ਦੇ ਪੀੜੇ ਜਾਣ ਦੇ ਦੁੱਖ ਤੋਂ ਬਚ ਸਕਦਾ। ਕਿਉਂਕਿ ਲੇਖਾ ਲਵੇਗਾ ਕੋਈ ਤੇ ਫੇਰ ਹੀ ਦੁੱਖ ਦੇਵੇਗਾ ਨਾ, ਲੇਖੇ ਚੋਂ ਜਦੋਂ ਦੁੱਖ ਨਿਕਲਿਆ। ਮਹਾਰਾਜ ਲੇਖੇ ਵਾਲਾ ਕਾਗਜ਼ ਹੀ ਪਾੜ ਦਿੰਦੇ ਪੰਜਵੇਂ ਪਾਤਸ਼ਾਹ ਵਿੱਚ। ਕਹਿੰਦੇ ਧਰਮ ਰਾਏ ਦਰ ਕਾਗਜ਼ ਫਾਰੇ, ਧਰਮ ਰਾਏ ਵਾਲੇ ਦੇ ਦਰ ਤੇ ਲੈ ਕੇ ਜਾਣ ਵਾਲਾ ਕਾਗਜ਼ ਹੀ ਪਾੜ ਦਿੱਤਾ। ਹੁਣ ਧਰਮ ਰਾਜਾ ਕੀ ਕਰ ਸਕਦਾ? ਗੁਰੂ ਦੀ ਵੱਡੇ ਭਾਗਾਂ ਕਰਕੇ ਕੋਈ ਸੇਵਾ ਵਿੱਚ ਲੱਗ ਜਾਏ, ਇਸ ਲੇਖੇ ਜੋਖੇ ਤੋਂ ਬਚ ਜਾਂਦਾ। ਫਿਰ ਜੀ
ਨਦਰ ਕਰੇ ਤਾਂ ਸੇਵੇ ਕੋਈ,
ਉਹ آپ مہاراج ساتھ سنگت جی میر دی نظر کسی تے پا دین تاں او گرو دی پرماتما دی سیوا چ لگدا ہے.
جم کال تس نیڑ نیا وے محل سچے سکھ پائیں دا.
او پھر اپنے نج سروپ دی پراپتی کر کے سچے سکھ نو پراپت کر لیندا. جم کال او دے نیڑے نہیں آ سکدا جیڑا گرو دی سیوا چ لگ گیا. جی منو تینو سردا نہ لگا پھر اینا مان کر سکتا بھی میرا گرو ایڈا سمرتھ ہے ہوں مینو جمکال کچھ نہیں آخے گا.
تین سکھ پایا جو تد پائے.
جیڑے پرماتما نو پا گئے ساتھ سنگ جی انہوں نے آتمک سکھاں دی پراپتی کیتی ہے.
پورے بھاگ گر سیوا لائے.
پر بھاگ جنہاں دے چنگے سن پورے سن ادے سن اجلے سن انہوں نے گرو دی سیوا چ لگایا گیا ہے.
تیرے ہاتھ ہے سب وڈیائی جس دیو سو پائندا.
مہاراج گرو امرداس سچے پاتشاہ جی کہندے تیرے ہاتھ ہے سب وڈیائی. ساریاں وڈیائیاں تا تیرے ہاتھ وچ ہی نے. جس دے ویسو پائندا توں جنوں اے وڈیائی دینا چاہنا اسے نوں ملدی ہے. تے ساری طاقت تیرے ہاتھ ہے سچے صاحبا کیا نہ ہی کر تیرا گھر تا تیرا سب کچھ ہے جس دے تو پاوے. کہندے مالکا دس کی نہیں تیرے گھر چ ہے تا سب کچھ ہے پر جنوں دینا ملدا اونوں ہی ہے. ہو نہیں سکتا کوئی تیرے تو.
اندر پرگاس گرو تے پائے.
اندر پرگاس کہندے جڑا گیان دا ہویا اے داد گرو تو ملی ہے. شبد دے کر کے ساتھ سنگ جی اندر سوجھی آ جانی چنگے ماڑے دا نرنا کرن دی مات آ جانی پاپ پن دی وچار کرن دی سوجھی یہ گیات ہو جانا یہ گرو تو سب پراپت ہوندا ہے.
نام پدارتھ من بسائے.
نام ایک پدارتھ ہے ساتھ سنگت جی. اویں کسے مت نے منے دو پدارتھ. ودانتیاں نے دو پدارتھ منے نے. نیائے مت والیاں نے چار پدارتھ منے. چھ پدارتھ منے نے. پانک مت والیاں نے ساتھ سنگت جی چودہ پدارتھ منے نے. کسے نے چھبی پدارتھ منے ہن. انہاں سارے پدارتھاں وچوں مکھ نے ساتھ سنگت جی چار دھرم ارتھر کام موکھ. انہ چار پدارتھاں وچوں دو دا سبندھ لوک نال تے دو پدارتھاں دا پرلوک نال ہوندا. جڑا پرلوک دا دو پدارتھاں دا سبندھ ہے وہ نام کر کے ساتھ سنگ جی اصل وچ بندا. اس کر کے نام نو گیان نو پریم نو تے منکھا جنم نو وی پدارتھ مانتے سیانے. حضور دے بچن کہندے نام پدارتھ من وسائے. یہ نام ایک بہت قیمتی پدارتھ ہے جیڑا کوئی گرمکھ اس نام نو اپنے من چ وسا لیندا ہے جی.
گیان رتن سدا کٹ چانن اگیان اندھیر گوائندا.
اودے اندروں گیان دا ہنیرا چلیا جاندا ہے تے گیان دا چاننا ساتھ سنگ جی اودے من چ ہر ویلے رہندا ہے.
اگیانی اندھے دوجا لاگے.
پر جڑے اگیانی بندے ہوندے نا انے ہوندے آ ساتھ سنگ جی گیان دے نیترا تو ہینے ہوندے آ دوجے بھاو چ دویت چ لگیا دی ساری عمر نکل جاوے گی. مہاراج نے انہاں اپدیش دیتا سب تے وڈا ساتھ گرو نانک جن کل راکھی میری. پر پھر بھی گرو دا تے ساتھ سنگ جی کتے پھسیا پھسایا آن گے ہور تھاواں تے اپنی خوشی نہ بھجے پھر دے. انہاں نوں اگیانی تے انے ہی آخیا جاوے گا نا پھر جڑے دوجے پاسے لگے. اگیانی اندے دوجے لاگے. مہاراج کہندے دویت چ دوجے پاسے اگیانی لوک لگدے ہن.
بن پانی ڈب موئے اپاگے.
کھوٹے بھاگا والے ساتھ سنگ جی بنا پانی تو ڈب مرے. اویں تا پانی چ ڈب کے مرنا ہوندا نا بندے نے. پر کہندے سنسار سمندر ہے. یہ سنسار نو سمندر کیوں آخیا؟ ایہدے چ وی ساتھ سنگ جی بندہ ڈب جاندا پر پرتکھ پانی دا سمندر نہیں. یہ اگ دا سمندر ہے. ایرکھا دا سمندر کروھ دا سمندر لوبھ دا. کہندے اس پرتکھ پانی تو بنا یہ وکاراں دے وشیاں دے پانی وچ کھوٹے پاگاں والے لوک ڈب کے مر جاندے ہن.
چل دیاں گھر در نظر نہ آوے جم در بادا دکھ پائندا.
کئی دن جدوں چلدے جاندے ایہو جے لوک پھر سنسار تو تردے آ اودوں کوئی پرماتما دا در گھر انہاں نوں نظر ہی نہیں پیندا. عمر دے چلدیاں وی ساتھ سنگت جی انہاں نوں پرماتما دا گھر کدی نہیں دسیا. گرو دا گھر کدی نہیں دسیا. ساری عمر لنگھ جاندی ہے. پھر کی ہوندا کہندے چلدیاں گھر در نظر نہ آوے جام در بدا دکھ پائے دا. پھر جمع دے در تے بن کے انہاں نوں ماریا جاندا پھر بڑے دکھی ہوندے ہیں. ساری عمر تک وہ گھر گرو دا دسیا ہی نہ. ترن لگیا پھر پرماتما دا ساتھ سنگ جی در کتھوں دس پینا سی؟ کیوں؟ کیونکہ بنا پانی تو جو یہ ڈب مرے کھوٹے بھاگا والے. موت ساتھ سنگ جی کئی پرکار دی ودواناں نے منی. شریرک موت اکلی موت نہیں ہوں. سواس بند ہو جان تا بندہ کہہ دیندے جی چڑھائی کر گیا پرلوک نو چلیا گیا مر گیا. آتمک موت بھی ایک موت منی گئی ہے. نیتک موت بھی موت منی گئی بندے دی. دھارمک موت بھی موت منی گئی. ਰਾਜਨੀਤਿਕ ਮੌਤ ਵੀ ਮੌਤ ਮੰਨੀ ਗਈ, ਸਮਾਜਿਕ ਮੌਤ ਵੀ ਮੌਤ ਮੰਨੀ ਗਈ, ਬੌਧਿਕ ਮੌਤ ਵੀ ਮੌਤ ਮੰਨੀ ਗਈ ਹੈ। ਕਈਆਂ ਦੀ ਬੁੱਧੀ ਮਰ ਜਾਂਦੀ ਹੈ, ਸਰੀਰ ਜਿੰਦਾ ਹੁੰਦਾ, ਕਹਿੰਦੇ ਸੜਕਾਂ ਤੋਂ ਕਾਗਜ਼ ਇਕੱਠੇ ਕਰਦਾ ਫਿਰਦਾ ਭਾਈ, ਨੰਗੇ ਪੈਰੀ ਸਾਰਾ ਦਿਨ ਫਿਰਦਾ ਰਹਿੰਦਾ, ਬੁੱਧੀ ਕਿਉਂਕਿ ਕੰਮ ਨਹੀਂ ਕਰਦੀ। ਹੁਣ ਬੁੱਧੀ ਵਾਲੇ ਪੱਖੋਂ ਮਰ ਗਿਆ, ਉਵੇਂ ਸਵਾਸ ਤਾਂ ਚੱਲਦੇ। ਕਈ ਰਾਜਨੀਤਿਕ ਪੱਖੋਂ ਮਰ ਜਾਂਦੇ ਆ, ਕਹਿੰਦੇ ਕੱਲ ਇਹਦੇ ਬੜਾ ਨਾਮ ਸੀ ਭਾਈ, ਕਿਸੇ ਲਈ ਇੱਕ ਫੋਨ ਕਰ ਦਿੰਦਾ ਸੀ, ਐਡੀ ਕੁਰਸੀ ਤੇ ਬੈਠਾ ਸੀ, ਅੱਜ ਕੋਈ ਪੁੱਛਦਾ ਹੀ ਨਹੀਂ ਹੈ। ਉਹ ਰਾਜਨੀਤਿਕ ਪੱਖੋਂ ਮਰ ਜਾਂਦੇ, ਕਈ ਸਾਧ ਸੰਗਤ ਜੀ ਸਮਾਜਿਕ ਪੱਖੋਂ ਮਰੇ ਹੁੰਦੇ, ਕਈ ਨੈਤਿਕ ਪੱਖ ਤੋਂ ਮਰ ਜਾਂਦੇ ਆ। ਸੌ ਪਾਪ ਕਰਕੇ ਵੀ ਉਹਨਾਂ ਦੇ ਮਨ ਚ ਗਲਾਨੀ ਨਹੀਂ ਆਉਂਦੀ, ਫਿਰ ਵੀ ਪਾਪ ਹੀ ਕਰੀ ਜਾਣਗੇ, ਨੈਤਿਕ ਪੱਖ ਉਹਨਾਂ ਦਾ ਮਰੀ ਗਿਆ ਹੁੰਦਾ। ਇਸੇ ਤਰ੍ਹਾਂ ਕਈ ਧਰਮ ਵਾਲੇ ਪੱਖ ਤੋਂ ਮਰ ਜਾਂਦੇ ਆਤਮਕ ਮੌਤੇ, ਹੋਰ ਤਾਂ ਉਹਨਾਂ ਕੋਲ ਸਾਰੀਆਂ ਚਲਾਕੀਆਂ ਹੁੰਦੀਆਂ, ਧਰਮ ਨਹੀਂ ਪੱਲੇ ਹੁੰਦਾ। ਮਾਸਾ ਵੀ ਕਹਿੰਦੇ ਧਰਮ ਵਾਲੇ ਪਾਸੇ ਤੋਂ ਮਰਿਆ ਹੋਇਆ ਬੰਦਾ, ਉਵੇਂ ਤਾਂ ਜਿਉਂਦਾ ਤੁਰਿਆ ਫਿਰਦਾ ਪਰ ਧਰਮ ਵਾਲੇ ਪੱਖ ਤੋਂ ਮਰਿਆ। ਇਸੇ ਤਰ੍ਹਾਂ ਇੱਕ ਪ੍ਰਤੱਖ ਪਾਣੀ ਚ ਡੁੱਬ ਕੇ ਮਰਨਾ ਆਤਮਕ ਮੌਤ, ਬੰਦਾ ਬਿਨਾਂ ਪਾਣੀ ਤੋਂ ਡੁੱਬ ਕੇ ਮਰ ਜਾਂਦਾ, ਬਿਨ ਪਾਣੀ ਡੁੱਬ ਮੂਏ ਅਭਾਗੇ। ਉਹਨਾਂ ਨੂੰ ਫਿਰ ਕਹਿੰਦੇ ਚੱਲਦਿਆਂ ਘਰ ਦਰ ਨਜ਼ਰ ਨਾ ਆਵੇ, ਸਾਰੀ ਉਮਰ ਦੇ ਚੱਲਦਿਆਂ ਗੁਰੂ ਘਰ ਉਹਨਾਂ ਨੂੰ ਕਦੀ ਨਜ਼ਰ ਹੀ ਨਹੀਂ ਪਿਆ ਭਾਈ, ਉੱਥੇ ਵੀ ਜਾ ਕੇ ਮਹਾਰਾਜ ਦੇ ਵੀ ਕਦੀ ਦਰਸ਼ਨ ਕਰ ਲਈਦੇ ਆ, ਨਮਸਕਾਰ ਕਰ ਲਈਦੀ ਆ। ਫਿਰ ਉਹਨਾਂ ਦਾ ਇਹ ਹਾਲ ਹੁੰਦਾ, ਕਹਿੰਦੇ ਨੇ ਜਾਮਦਾਰ ਵਾਧਾ ਦੁੱਖ ਪਾਏ ਦਾ, ਉਹ ਜਮਾਂ ਦੇ ਦਰ ਤੇ ਬੱਝੇ ਹੋਏ ਪ੍ਰਸਾਦ ਸਿੰਘ ਜੀ ਬੜੇ ਦੁਖੀ ਹੁੰਦੇ ਹਨ। ਬਿਨ ਸਤਿਗੁਰ ਸੇਵੇ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ, ਮਹਾਰਾਜ ਦੇ ਸਾਧ ਸੰਗਤ ਜੀ ਪੱਲਾ ਫੜੇ ਤੋਂ ਬਿਨਾਂ, ਗੁਰੂ ਦੇ ਚਰਨੀ ਲੱਗਣ ਤੋਂ ਬਿਨਾਂ ਮੁਕਤੀ ਕਦੀ ਨੀ ਕਿਸੇ ਨੂੰ ਮਿਲ ਸਕਦੀ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਕਿਉਂਕਿ ਹੋਰ ਕੋਈ ਮੁਕਤ ਕਰ ਹੀ ਨਹੀਂ ਸਕਦਾ ਬਿਨਾਂ ਗੁਰੂ ਤੋਂ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਹਨ ਆਨੰਦ ਸਾਹਿਬ ਅੰਦਰ, ਜੇ ਕੋ ਗੁਰ ਤੇ ਵੇ ਮੁਖ ਹੋਇਆ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾ ਕੋਈ ਪੁੱਛੋ। ਵਿਵੇਕੀਆਂ ਜਾਏ, ਵਿਵੇਕੀ ਹੁੰਦੇ ਗਿਆਨਵਾਨ, ਕਹਿੰਦੇ ਬ੍ਰਹਮ ਗਿਆਨੀਆਂ ਨੂੰ ਜਾ ਕੇ ਪੁੱਛ ਲਓ ਭਾਈ, ਗੁਰੂ ਤੋਂ ਬਿਨਾਂ ਕੋਈ ਮੁਕਤ ਕਰ ਸਕਦਾ? ਕੋਈ ਨੀ ਕਰ ਸਕਦਾ। ਫਿਰ ਮੁਕਤ ਪਾਏ ਲਾਗ ਚਰਣੀ, ਹਾਂ ਫਿਰ ਮਹਾਰਾਜ ਬੇਮੁਖ ਹੋਏ ਹੋਏ ਵੀ ਮੁੜ ਕੇ ਮਹਾਰਾਜ ਦੇ ਚਰਨੀ ਲੱਗ ਜਾਣਗੇ ਤੇ ਜ਼ਰੂਰ ਮੁਕਤ ਹੋ ਜਾਣਗੇ, ਬਿਨਾਂ ਗੁਰੂ ਤੋਂ ਮੁਕਤੀ ਮਿਲ ਹੀ ਨਹੀਂ ਸਕਦੀ। ਮਹਾਰਾਜ ਦੇ ਬਚਨ ਨੇ ਗੁਰਬਾਣੀ ਅੰਦਰ, ਉਹ ਕਹਿੰਦੇ ਨੇ ਬਾਬਾ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ, ਕਿਵੇਂ ਗੁਰੂ ਟੁੱਟਿਆ ਨੂੰ ਵੀ ਸਾਧ ਸੰਗਤ ਜੀ ਜੇ ਉਹ ਸ਼ਰਨ ਵਿਚ ਆ ਜਾਣ ਤੇ ਫਿਰ ਮੁਕਤੀ ਦੇ ਦਿੰਦਾ, ਬਖਸ਼ ਦਿੰਦਾ। ਇਹ ਗੁਰੂ ਸਾਹਿਬ ਦਾ ਸੁਭਾਅ, ਕਹਿੰਦੇ ਬਾਬਾ ਫਿਟਕੇ ਸੇ ਫਿੱਟੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰੋਂ ਜਿਹੜੇ ਫਟਕਾਰੇ ਗਏ ਸਨ, ਮਹਾਰਾਜ ਨੂੰ ਕਰਾਈਆ ਕਹਿਣ ਵਾਲੇ, ਢੇਮਾ ਮਾਰਨ ਵਾਲੇ, ਭੂਤਨਾ ਕਹਿਣ ਵਾਲੇ, ਜਿਹੜੇ ਏਦਾਂ ਬੇਮੁਖ ਹੋ ਗਏ ਸਨ ਮਹਾਰਾਜ ਤੋਂ, ਗੁਰ ਅੰਗਦ ਕੀਤੇ ਕੂੜਿਆਰੇ, ਕਹਿੰਦੇ ਉਹ ਗੁਰੂ ਅੰਗਦ ਦੇਵ ਜੀ ਦੀ ਵੀ ਚਰਨੀ ਨਹੀਂ ਆਣ ਕੇ ਲੱਗੇ, ਉਹ ਝੂਠੇ ਸਨ। ਫਿਰ ਗੁਰੂ ਅੰਗਦ ਦੇਵ ਜੀ ਵੱਲੋਂ ਵੀ ਝੂਠੇ ਹੀ ਉਹ ਸਾਧ ਸੰਗਤ ਜੀ ਗਰਦਾਨੇ ਗਏ। ਫਿਰ ਕਹਿੰਦੇ ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ? ਫਿਰ ਤੀਸਰੀ ਪੀੜੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਿਚਾਰ ਕੀਤੀ, ਭਈ ਇਹ ਜਿਹੜੇ ਗੁਰੂ ਤੋਂ ਬੇਮੁਖ ਹੋਏ, ਗੁਰੂ ਨਾਨਕ ਦੇਵ ਜੀ ਤੋਂ ਬੇਮੁਖ ਹੋਏ ਰਹੇ, ਗੁਰੂ ਅੰਗਦ ਦੇਵ ਜੀ ਦੇ ਵੀ ਚਰਨੀ ਨਹੀਂ ਲੱਗੀ, ਉਹਨਾਂ ਤੋਂ ਵੀ ਬੇਮੁਖ ਹੋਏ ਰਹੇ, ਇਹਨਾਂ ਵਿਚਾਰਿਆਂ ਦੇ ਹੱਥ ਵਿਚ ਹੈ ਕੀ ਅਸਲ ਵਿਚ? ਇਹਨਾਂ ਦਾ ਵੀ ਭਲਾ ਕਰ ਦੇਣਾ ਚਾਹੀਦਾ, ਇਹਨਾਂ ਤੇ ਵੀ ਤਰਸ ਕਰਨਾ ਚਾਹੀਦਾ, ਕੁਝ ਵੀ ਨਹੀਂ ਹੈ ਇਹਨਾਂ ਦੇ ਕੋਲ ਤਾਂ। ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ? ਗੁਰ ਚੌਥੀ ਪੀੜੀ ਟਿਕਿਆ, ਨਿੰਦਕ ਦੁਸ਼ਟ ਸਭ ਤਾਰੇ, ਕਹਿੰਦੇ ਫਿਰ ਗੁਰੂ ਰਾਮਦਾਸ ਜੀ ਨੇ ਨਿੰਦਕਾਂ ਨੂੰ, ਦੁਸ਼ਟਾਂ ਨੂੰ, ਸਾਰਿਆਂ ਨੂੰ ਤਾਰ ਹੀ ਦਿੱਤਾ, ਮਹਾਰਾਜ ਨੇ ਕੋਲ ਜਾ ਕੇ ਤਾਰ ਦਿੱਤੇ। ਪਰ ਗੁਰੂ ਤੋਂ ਬਿਨਾਂ ਤਾਂ ਨਹੀਂ ਨਾ ਤਰੇ, ਪਹਿਲੇ ਸਰੂਪ ਦੇ ਬੇਮੁਖ ਹੋਏ, ਦੂਜੇ ਸਰੂਪ ਤੋਂ ਬੇਮੁਖ ਰਹੇ, ਤੀਜੇ ਸਰੂਪ ਤੋਂ ਬੇਮੁਖ ਰਹੇ, ਪਰ ਚੌਥੇ ਗੁਰੂ ਨੇ ਕਿਰਪਾ ਕਰਕੇ ਤਾਰ ਦਿੱਤੇ। ਤਾਰੇ ਗੁਰੂ ਨੇ ਹੀ ਹੈ, ਗੁਰੂ ਤੋਂ ਬਿਨਾਂ ਨਹੀਂ ਤਾਰ ਸਕੇ। ਇਸ ਲਈ ਕਹਿੰਦੇ ਗੁਰਮੁਖੋ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਬਿਨਾਂ ਸਤਿਗੁਰੂ ਦੀ ਸੇਵਾ ਚ ਲੱਗਿਆ ਤੋਂ ਕਦੀ ਮੁਕਤੀ ਨਹੀਂ ਮਿਲੀ ਕਿਸੇ ਨੂੰ।
ਗਿਆਨੀ ਧਿਆਨੀ ਪੁੱਛੋ ਕੋਈ,
ਕਹਿੰਦੇ ਜਾ ਕੇ ਗਿਆਨੀਆਂ ਤੋਂ ਪੁੱਛ ਲੋ, ਗਿਆਨਵਾਨਾਂ ਤੋਂ, ਧਿਆਨੀਆਂ ਤੋਂ ਪੁੱਛ ਲੋ, ਧਿਆਨ ਲਾਉਣ ਵਾਲਿਆਂ ਤੋਂ, ਇਹ ਜਵਾਬ ਮਿਲੇਗਾ ਵੀ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ ਕਦੇ ਵੀ। ਗੁਰਬਿਨ ਸਿਰਤਨ ਸੁਰਤ ਨਾ ਸੁੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕਹਿੰਦੇ ਗੁਰੂ ਤੋਂ ਬਿਨਾਂ ਕਿੱਥੋਂ ਮੁਕਤ, ਗੁਰੂ ਤੋਂ ਬਿਨਾਂ ਕਿੱਥੋਂ ਸੋਝੀ ਆ ਜਾਏਗੀ, ਗੁਰੂ ਤੋਂ ਬਿਨਾਂ ਕਿਵੇਂ ਅੰਦਰਲਾ ਹਨੇਰਾ ਦੂਰ ਹੋ ਜਾਵੇਗਾ? ਇਸ ਕਰਕੇ ਕਹਿੰਦੇ ਭਾਈ ਤੂੰ ਗੁਰੂ ਚਰਨੀ ਲੱਗ ਕੇ ਕੁਝ ਸਮਾਂ ਗੁਰੂ ਗੁਰੂ ਕਰਿਆ ਕਰ, ਵਾਹਿਗੁਰੂ 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 ਵਾਹਿਗੁਰੂ, ਕੁਝ ਮਹਾਰਾਜ ਦੀ ਸਿਫਤ ਕਰ ਲਿਆ ਕਰ, ਕਿਉਂਕਿ ਗੁਰੂ ਤੋਂ ਬਿਨਾਂ ਬਾਹ ਨਹੀਂ ਫੜਨੀ ਕਿਸੇ ਨੇ। ਫਿਰ
ਆਪ ਗੁਰ ਸੇਵੇ ਤਿਸ ਮਿਲੈ ਵਡਿਆਈ,
ਜਿਹੜੇ ਸਤਿਗੁਰੂ ਦੀ ਸੇਵਾ ਕਰਨ ਵਾਲੇ ਸਾਧ ਸੰਗਤ ਜੀ ਉਹਨਾਂ ਨੂੰ ਗੁਰੂ ਦਰੋਂ ਵਡਿਆਈ ਮਿਲ ਜਾਂਦੀ ਸੁੱਤੇ ਸਿਰ ਦੀ। ਫਿਰ
ਦਰ ਸੱਚਾ ਸੋਭਾ ਪਾਏਂਦਾ,
ਉਹ ਸੱਚੇ ਦਰ ਦੇ ਆਸਰੇ ਨਾਲ ਸੋਭਾ ਪਾਉਂਦੇ ਫਿਰ ਸੰਸਾਰ ਤੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕੋਈ ਚੰਗੇ ਰਸਤੇ ਤੇ ਤੁਰਿਆ ਹੋਵੇ ਸਾਧ ਸੰਗਤ ਜੀ, ਸੰਸਾਰ ਆਪਣੇ ਆਪ ਹੀ ਉਹਦੀ ਸੋਭਾ ਕਰੀ ਜਾਂਦਾ ਆਪਣੇ। ਹਾਲਾਂਕਿ ਚੰਗੇ ਰਸਤੇ ਤੇ ਤੁਰਿਆ ਤਾਂ ਆਪਣੇ ਲਈ ਤੁਰਿਆ, ਆਪਣਾ ਭਲਾ ਕਰਦਾ, ਆਪਣਾ ਅੱਗਾ ਸਵਾਰਦਾ, ਆਪਣਾ ਪਰਲੋਕ ਉਹਦਾ ਸੰਵਰ ਜਾਵੇਗਾ, ਪਰ ਫਿਰ ਵੀ ਸੰਸਾਰ ਉਹਦੀ ਸੋਭਾ ਕਰਦਾ। ਜੇ ਕੋਈ ਸਤਸੰਗੀ ਹੋਵੇ, ਸੇਵਾ ਕਰਨ ਵਾਲਾ ਹੋਵੇ, ਸਤ ਸਿਮਰਨ ਕਰਨ ਵਾਲਾ ਹੋਵੇ, ਨਿਤਨੇਮੀ ਹੋਵੇ, ਪਰਉਪਕਾਰ ਕਰਨ ਵਾਲਾ ਹੋਵੇ, ਤਾਂ ਲੋਕ ਕਹਿੰਦੇ ਭਾਈ ਗੁਰਮੁਖ ਹੈ, ਇਹ ਬੜਾ ਬੰਦਾ, ਚੰਗਾ ਭਗਤ, ਨੇਕ, ਭਲਾ ਪੁਰਸ਼ ਹੈ, ਏਦਾਂ ਸੰਸਾਰ ਵਡਿਆਈ ਕਰਦਾ। ਜੇ ਕੋਈ ਸਾਧ ਸੰਗਤ ਜੀ ਟੁੱਟਾ ਹੋਵੇ ਰੱਬ ਨਾਲੋਂ, ਸ਼ਰਾਬੀ ਕਬਾਬੀ ਹੋਵੇ, ਘਰ ਆਪਣਾ ਉਜਾੜੀ ਜਾਂਦਾ, ਪੀ ਕੇ ਮੂੰਹ ਦੇ ਮੂੰਹ ਉਹ ਡਿੱਗਾ ਮੂੰਹ ਆਪਣਾ ਚਲਾਇਆ ਹੁੰਦਾ, ਪਰ ਨਿੰਦਿਆ ਸੰਸਾਰ ਕਰਦਾ, ਕਿਸੇ ਦਾ ਤੇ ਨੀ ਨਾ ਕੁਝ ਵਿਗਾੜਿਆ। ਜੇ ਕੋਈ ਸਤਸੰਗੀ ਹੈ ਤੇ ਸਵਾਰਦਾ ਕੀ ਕਿਸੇ ਦਾ, ਆਪਣਾ ਸਵਾਰਦਾ ਪਰ ਸੰਸਾਰ ਉਹਦੀ ਉਸਤਤ ਕਰਦਾ। ਜੇ ਕੋਈ ਪੁੱਠੇ ਰਸਤੇ ਤੁਰਿਆ ਜਾਂਦਾ ਵਿਗਾੜਦਾ ਆਪਣਾ, ਪਰ ਦੁਨੀਆਂ ਥੂ ਥੂ ਕਰਦੀ ਹੈ, ਲੋਕ ਨਿੰਦਿਆ ਕਰਦੇ ਹੈ। ਇਸ ਲਈ ਕਹਿੰਦੇ ਗੁਰੂ ਦੇ ਰਸਤੇ ਤੇ ਚੱਲ, ਸੰਸਾਰ ਚ ਵੀ ਤੇਰੀ ਸੋਭਾ ਹੋਵੇਗੀ, ਗੁਰੂ ਦਰੋਂ ਵੀ ਇਹ ਫਿਰ ਵਡਿਆਈ ਤੈਨੂੰ ਮਿਲ ਜਾਵੇਗੀ।
ਸਤਿਗੁਰ ਨੋ ਸੇਵੇ ਤਿਸੇ ਆਪ ਮਿਲਾਏ,
ਜਿਹੜੇ ਸਤਿਗੁਰੂ ਨੂੰ ਸਾਧ ਸੰਗਤ ਜੀ ਸੇਵਦੇ ਆ, ਗੁਰੂ ਦੀ ਸੇਵਾ ਚ ਲੱਗੇ, ਪ੍ਰਮਾਤਮਾ ਆਪ ਮਿਲਾ ਲੈਂਦਾ ਉਹਨਾਂ ਨੂੰ ਆਪਣੇ ਨਾਲ।
ਮਮਤਾ ਕਾਟ ਸੱਚ ਲਿਵ ਲਾਏ,
ਉਹਨਾਂ ਦੇ ਅੰਦਰੋਂ ਮਮਤਾ ਦੇ ਸੰਗਲ ਕੱਟੇ ਜਾਂਦੇ ਆ, ਤੇ ਲੇਵ ਉਹਨਾਂ ਦੀ ਫਿਰ ਸਾਧ ਸੰਗਤ ਜੀ ਗੁਰੂ ਨਾਲ ਲੱਗ ਜਾਂਦੀ। ਹਜੇ ਕਿਸੇ ਦੀ ਲੇਵਾ ਆਪਣੇ ਘਰ ਨਾ ਲੱਗੀ ਹੁੰਦੀ, ਕਿਸੇ ਦੀ ਪਰਿਵਾਰ ਨਾ, ਕਿਸੇ ਦੀ ਸੰਬੰਧੀਆਂ ਨਾ, ਕਿਸੇ ਦੀ ਪਦਾਰਥਾਂ ਨਾਲ, ਕਿਸੇ ਦੀ ਮਾਇਆ ਨਾਲ, ਕਿਸੇ ਦੀ ਕਿਸੇ ਚੀਜ਼ ਨਾਲ, ਕਿਸੇ ਦੀ ਕਿਸੇ ਨਾਲ, ਪਰ ਕਹਿੰਦੇ ਫਿਰ ਉਹਨਾਂ ਦੇ ਅੰਦਰੋਂ ਬਾਕੀ ਪਦਾਰਥਾਂ ਦੀ ਮਮਤਾ ਸਾਰੀ ਹਟ ਕੇ ਉਹਨਾਂ ਦੀ ਲਿਵ ਫਿਰ ਗੁਰੂ ਚਰਨਾਂ ਨਾਲ ਹੀ ਲੱਗ ਜਾਂਦੀ ਹੈ ਜੀ।
ਸਦਾ ਸੱਚ ਬਨ ਜਹਿ ਵਾਪਾਰੀ, ਨਾਮ ਲਾਹ ਪਾਏਂਦਾ,
ਇਹੋ ਜਿਹੇ ਗੁਰਮੁਖ ਸਾਧ ਸੰਗਤ ਜੀ ਸਦਾ ਵਾਸਤੇ ਨਾਮ ਦੇ ਵਪਾਰੀ ਬਣ ਜਾਂਦੇ ਆ, ਤੇ ਨਾਮ ਕਰਕੇ ਲਾਹ ਖੱਟ ਲੈਂਦੇ ਆਪਣੇ ਜੀਵਨ ਦਾ। ਉਹ
ਆਪੇ ਕਰੇ ਕਰਾਏ ਕਰਤਾ,
ਸਾਰੇ ਕਾਰਜਾਂ ਨੂੰ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਰਦਾ ਹੈ ਜੀ।
ਸ਼ਬਦ ਮਰੈ ਸੋਈ ਜਨ ਮੁਕਤਾ,
ਜਿਹੜਾ ਸ਼ਬਦ ਦੁਆਰਾ ਇੱਕ ਵਾਰੀ ਸਾਧ ਸੰਗਤ ਜੀ ਆਪਣੇ ਮਨ ਨੂੰ ਮਾਰ ਲੈਂਦਾ, ਉਹ ਮੁਕਤ ਹੋ ਜਾਂਦਾ ਫਿਰ ਸਦਾ ਵਾਸਤੇ, ਕਿਉਂਕਿ ਸ਼ਬਦ ਦੀ ਚੋਟ ਨਾਲ ਵੀ ਸਾਧ ਸੰਗਤ ਜੀ ਬੰਦਾ ਇਹਨੂੰ ਵੀ ਮੌਤ ਮੰਨਿਆ ਗਿਆ। ਇੱਕ ਸਧਾਰਨ ਮੌਤ ਸਾਰੀ ਦੁਨੀਆਂ ਮਰਦੀ ਹੈ, ਇੱਕ ਸਾਧ ਸੰਗਤ ਜੀ ਐਵੇਂ ਵਾਰ ਵਾਰ ਦਾ ਜੰਮਣਾ ਮਰਨਾ ਨਰਕੀ ਜੀਵਾਂ ਦਾ ਹੁੰਦਾ, ਇੱਕ ਗੁਰਮੁਖ ਪਿਆਰੇ ਹੁੰਦੇ ਬ੍ਰਹਮ ਗਿਆਨੀ ਸਤਸੰਗੀ ਭਲੇ ਪੁਰਸ਼ ਜਿਹੜੇ ਸ਼ਬਦ ਕਰਕੇ ਮਰੇ ਹੁੰਦੇ ਤਾਂ ਜਿਉਂਦੇ ਆ, ਪਰ ਸ਼ਬਦ ਦੇ ਆਸਰੇ ਨਾਲ ਉਹਨਾਂ ਨੇ ਆਪਣੇ ਮਨ ਨੂੰ ਮਾਰ ਲਿਆ ਹੁੰਦਾ ਜੀ।
ਨਾਨਕ ਨਾਮ ਵਸੈ ਮਨ ਅੰਤਰ, ਨਾਮ ਨਾਮ ਧਿਆਏਂਦਾ,
ਉਹਨਾਂ ਦੇ ਅੰਦਰ ਨਾਮ ਸਤਸੰਗ ਜੀ ਵਸਿਆ ਹੁੰਦਾ, ਇਸ ਕਰਕੇ ਨਾਮ ਹੀ ਧਿਆਉਂਦੇ ਹਰ ਵੇਲੇ। ਸ਼ਬਦ ਨਾਲ ਮਨ ਨੂੰ ਮਾਰਨਾ ਕੀ ਹੈ? ਕੱਲ ਬੇਨਤੀ ਕੀਤੀ ਸੀ ਆਪਾਂ, ਮੰਨ ਲਓ ਕਿਸੇ ਬੰਦੇ ਦਾ ਸ਼ਰਾਬ ਪੀਣ ਨੂੰ ਜੀ ਕੀਤਾ, ਪਰ ਉਹਨੇ ਸ਼ਬਦ ਕਦੀ ਸੁਣਿਆ ਸੀ ਵੀ ਮਹਾਰਾਜ ਦਾ ਤੇ ਸ਼ਬਦ ਸੀ, ਜਿੱਤ ਪੀਤਾ ਮਤ ਵਿਸਰੈ ਖਸਮੋ ਧੱਕੇ ਖਾਏ, ਨਹੀਂ ਪੀਣੀ। ਬਸ ਉਹਨੇ ਸ਼ਬਦ ਨਾਲ ਆਪਣੇ ਮਨ ਦੀ ਉਹ ਜਿਹੜੀ ਪੀਣ ਵਾਲੀ ਇੱਛਾ ਸੀ ਮਾਰ ਲਈ, ਸਮਝ ਲਓ ਸ਼ਬਦ ਕਰਕੇ ਉਹਨੇ ਆਪਣਾ ਅੰਦਰ ਮਾਰ ਲਿਆ, ਪਰ ਗੁਰੂ ਵਾਲੇ ਪਾਸੇ ਤੋਂ ਸਾਧ ਸੰਗਤ ਜੀ ਜਿਉਂਦਾ ਹੋ ਗਿਆ। ਉਹ
ਆਰੂ ਮਹੱਲਾ ਤੀਜਾ,
ਅਗਲੇ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ।
ਜੋ ਤੁਧ ਕਰਨਾ ਸੋ ਕਰ ਪਾਇਆ,
ਮਹਾਰਾਜ ਜੋ ਤੂੰ ਕਿਸੇ ਦੇ ਮੱਥੇ ਤੇ ਲਿਖਿਆ ਉਹੀ ਪ੍ਰਾਪਤੀ ਹੋਈ ਸਾਰਿਆਂ ਨੂੰ।
ਭਾਣੇ ਵਿੱਚ ਕੋ ਵਿਰਲਾ ਆਇਆ,
ਕੋਈ ਵਿਰਲਾ ਜਿਹੜਾ ਮਹਾਰਾਜ ਦੀ ਰਜਾ ਵਿੱਚ ਸਾਧ ਸੰਗਤ ਜੀ ਰਹਿੰਦਾ ਹੋਵੇ ਹਰ ਵੇਲੇ।
ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏਂਦਾ,
ਭਾਣਾ ਮੰਨਣ ਵਾਲਿਆਂ ਨੂੰ ਮਿਲਦਾ ਤਾਂ ਸਾਧ ਸੰਗਤ ਜੀ ਸੁਖ ਹੈ, ਕਿਉਂਕਿ ਭਾਣਾ ਮਹਾਰਾਜ ਦੀ ਆਗਿਆ ਨੂੰ ਕਹਿੰਦੇ, ਉਹਦੀ ਰਜਾ ਨੂੰ ਕਹਿੰਦੇ, ਉਹਦੇ ਹੁਕਮ ਨੂੰ ਕਹਿੰਦੇ ਆ। ਮਹਾਰਾਜ ਦੇ ਹੁਕਮ ਨੂੰ ਮੰਨਣ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਗੁਰਮੁਖ ਤੇਰਾ ਭਾਣਾ ਭਾਵੈ,
ਜਿਹੜੇ ਗੁਰਮੁਖ ਹੋਣ ਸਾਧ ਸੰਗਤ ਜੀ ਉਹਨਾਂ ਨੂੰ ਪ੍ਰਮਾਤਮਾ ਦੀ ਰਜਾ ਚੰਗੀ ਲੱਗਦੀ ਹੈ, ਬਾਕੀ ਲੋਕ ਤਾਂ ਲੜਦੇ ਹੀ ਰਹਿੰਦੇ ਪ੍ਰਮਾਤਮਾ ਨਾਲ ਕਿਸੇ ਨਾ ਕਿਸੇ ਗੱਲੋਂ, ਕਦੀ ਤੂੰ ਉਹ ਨੀ ਦਿੱਤਾ, ਮੈਨੂੰ ਆਹ ਨੀ ਦਿੱਤਾ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਦਸ ਵਸਤੂ ਦੇ ਪਾਤਸ਼ਾਹ ਪਾਵੈ, ਏਕ ਵਸਤ ਕਾਰਨ ਬਖੋਟ ਗਵਾਵੈ। ਦਸ ਵਸਤੂਆਂ ਜਿਹੜੀਆਂ ਰੱਬ ਨੇ ਦਿੱਤੀਆਂ ਉਹ ਪਿੱਛੇ ਕਰ ਦਿੱਤੀਆਂ, ਇੱਕ ਨਹੀਂ ਦਿੱਤੀ ਫੇਰ ਲੜਾਈ, ਜਾਂ ਗਿਆਰਵੀਂ ਕਿਉਂ ਨੀ ਦਿੱਤੀ? ਕਹਿੰਦੇ ਜਿਹੜੀਆਂ ਪਹਿਲੀਆਂ ਦਸ ਦਿੱਤੀਆਂ ਉਹਨਾਂ ਦਾ ਤਾਂ ਸ਼ੁਕਰ ਕਰ ਲੈ ਪਹਿਲਾਂ, ਉਹ ਜਿਹੜੀਆਂ ਦਸ ਦਿੱਤੀਆਂ ਉਹ ਚੇਤਾ ਭੁੱਲ ਗਿਆ। ਲੜਾਈ ਸੁਭਾਅ ਹੀ ਹੁੰਦਾ ਸਾਧ ਸੰਗਤ ਜੀ ਕਈਆਂ ਦਾ, ਲੜਾਈ ਕਰਨੀ, ਗੁਆਂਢੀ ਕੋਲੋਂ ਪੰਜ ਸੱਤ ਦਸ ਵਾਰੀ ਵੀ ਸਬਜ਼ੀ ਉਧਾਰੀ ਲੈ ਕੇ ਪ੍ਰਸ਼ਾਦਾ ਛਕ ਲੈਣਾ, ਇੱਕ ਦਿਨ ਕੌਲੀ ਕੰਧ ਤੋਂ ਦੀ ਫੜਾਈ ਉਹਨੇ ਨਾ ਦਿੱਤੀ ਜੀ ਅੱਜ ਤਾਂ ਹੈ ਨੀ, ਉਦਣ ਲੜਾਈ ਕਰ ਲੈਣੀ। اسی دن ہی جنگ شروع کر دینا لے تاری سبزی کے بھوکے ہیں نہیں ہے ہیگی کیوں نہیں میں آپ باشنا آئی مینو بنائی تسا اج چلو جی پہلے دیتی دس بارہ واری وہ کدھر گئی وہ کہیں یہ تو سبھا ادا کا ہو گیا بندے کا دس وستو لے پاشے پاو ایک بست کارن بکھوٹ گواو ایک پی نہ دے دس پیہر لے تو موڑا کہاں کرے کہ مورخا جی انہیں ایک نہیں دیتی پہلے بھی دس کھولے گا پھر کی کر لے گا اس کر کے وہ دن جو کچھ انہیں دتا وہ دتی ہوئی داتاں دا دھنواد کر گرمکھ احساس سنگ جی کوئی کہیں دے گرمکھ تیرا پانا پاو کوئی وہ حکم وہ رجا چڑا پرسن رہتا گرمکھ ہے وہ تے ہی سکھ سچ کما ستے سے دی رجا وچ رہن والے نو پھر سکھ ہوں سچ دی کمائی کرتا ہو پانے نو لوچے بہت تیری اپنا پانا آپ منائے سرشتی ساری چاہتی تو ہے بھی وہ رجا وچ رہا جائے پر جنہ دے سر تے آپ ہاتھ رکھتا وہ رجا وچ حکم وچ رہندے ہن
تیرا پانا منے سو ملے تو دے آئے
جڑے تیرا پانا من لیندے آ ہی پرماتما تینو مل پیندے ہن
جس پانا پاوے سو تجھے سمائے
جنہاں نوں اودی رجا چنگی لگن لگ پیندی آ اودے وچ ہی سماؤندے ہن انت نوں پھر جمع دے واس نہیں پیندے او
پانے وچ وڈی وڈیائی پانا کسے کرائیں دا
مہاراج دی رجا وچ رہن کر کے وڈیائی تاں بہت وڈی ملدی ہے پر کوئی ورلا ورلا جڑا اودے حکم وچ رہندا ہوے ہر ویلے
جاں تے سبھاوے تاں گرو ملائے گرمکھ نام پدارت پائے
گرمکھ ساتھ سنگ جی نام پدارت گرو تو پراپت کر کے اکال پورکھ واہ گرو نو پا جاندے نے چنگے لگن لگ پیندے ہن
او دے اپنے پانے سب سرشتی اپائی جس نو پانا دے تس پائے دا
انہیں اپنی آگیا وچ ساری سرشتی پیدا کیتی اپنی رجا وچ تے پھر ساتھ سنگ جی یہ ਉਹਦੀ ਵੀ ਰਜਾ ਹੀ ਹੈ ਵੀ ਕੌਣ ਸਾਰੀ ਸ੍ਰਿਸ਼ਟੀ ਚੋਂ ਭਾਣਾ ਮੰਨੇਗਾ ਕੌਣ ਨਹੀਂ ਮੰਨੇਗਾ ਮੰਨਣਾ ਤਾਂ ਸਾਰਿਆਂ ਨੂੰ ਪੈਂਦਾ ਬਸ ਕੋਈ ਰੋ ਕੇ ਮੰਨਦਾ ਕੋਈ ਹੱਸ ਕੇ ਮਹਾਰਾਜ ਦੀ ਆਗਿਆ ਤੋਂ ਬਾਹਰ ਜਾ ਤਾਂ ਸਕਦਾ ਨੀ ਕੋਈ ਪਰ ਜੇ ਰੋਈ ਵੀ ਜਾਵੇ ਕੁਰਲਾਈ ਜਾਏ ਲੜੀ ਜਾਏ ਤਾਂ ਕਿਹੜਾ ਮੰਨਣਾ ਨੀ ਮੰਨਣਾ ਤਾਂ ਪੈਣਾ ਹੀ ਆ ਉਹਦਾ ਜੋ ਹੁਕਮ ਹੈ ਪਰ ਗੁਰਮੁਖ ਹੱਸ ਕੇ ਮੰਨ ਲੈਂਦੇ ਆ ਤੇ ਮਰਜ਼ੀ ਕਰਨ ਵਾਲਾ ਰੋ ਕੇ ਸਾਧ ਸੰਗਤ ਜੀ ਮੰਨਣਾ ਉਵੇਂ ਸਾਰਿਆਂ ਨੂੰ ਪੈਂਦਾ ਪਰ ਕਹਿੰਦੇ ਹੱਸ ਕੇ ਉਹ ਮੰਨਦਾ ਜਿਸ ਦੇ ਸਿਰ ਤੇ ਤੂੰ ਆਪ ਕਿਰਪਾ ਕਰਕੇ ਹੱਥ ਰੱਖ ਦੇਵੇਂ
ਮਨ ਮੁਖ ਅੰਧ ਕਰੇ ਚਤਰਾਈ ਭਾਣਾ ਨਾ ਮੰਨੇ ਬਹੁਤ ਦੁੱਖ ਪਾਈ
ਕਹਿੰਦੇ ਮਨਮੁਖ ਬੰਦਾ ਬੜੀਆਂ ਚਤਰਾਈਆਂ ਕਰਦਾ ਵੀ ਉਹਦੇ ਹੁਕਮ ਤੋਂ ਬਾਹਰ ਹੋ ਜਾਵਾਂ ਮੈਂ ਕਿਸੇ ਤਰ੍ਹਾਂ ਪਰ ਜਿਵੇਂ ਮੱਛੀ ਪਾਣੀ ਤੋਂ ਬਾਹਰ ਹੋ ਕੇ ਜਿਉਂਦੀ ਨਹੀਂ ਰਹਿ ਸਕਦੀ ਪਰਮਾਤਮਾ ਦੀ ਰਜਾ ਤੋਂ ਬਾਹਰ ਹੋ ਕੇ ਬੰਦਾ ਕਦੀ ਸਾਧ ਸੰਗਤ ਦੀ ਇੱਕ ਪਲ ਨਹੀਂ ਕੱਟ ਸਕਦਾ ਮਨਮੁਖ ਕਰਦਾ ਹੈ ਚਤਰਾਈ ਵੀ ਕਿਸੇ ਤਰ੍ਹਾਂ ਉਹਦੀ ਰਜਾ ਨੂੰ ਮੈਂ ਨਾ ਮੰਨਾ ਮੇਰੀ ਰਜਾ ਚੱਲੇ ਮੇਰੀ ਮਰਜ਼ੀ ਚੱਲੇ ਪਰ ਕਹਿੰਦੇ ਏਦਾਂ ਹੋ ਨਹੀਂ ਸਕਦਾ ਮਨਮੁਖ ਹੰਧ ਕਰੇ ਚਿਤਰਾਈ ਅੰਨਾ ਮਨਮੁਖ ਚਿਤਰਾਈਆਂ ਕਰਦਾ ਤਾਂ ਹੈ ਭਾਣਾ ਨਾ ਮੰਨੇ ਬਹੁਤ ਦੁੱਖ ਪਾਈ ਉਹ ਭਾਣਾ ਹੱਸ ਕੇ ਨੀ ਮੰਨਦਾ ਪ੍ਰਮਾਤਮਾ ਦਾ ਇਸ ਕਰਕੇ ਦੁਖੀ ਹੁੰਦਾ ਬਹੁਤ ਫਿਰ
ਭਰਮੇ ਭੁਲਾ ਆਵੇ ਜਾਏ ਕਰ ਮਹਿਲ ਨਾ ਕਬੂ ਪਾਏਂਦਾ
ਕਿਵੇਂ ਦੁਖੀ ਹੁੰਦਾ ਕਹਿੰਦੇ ਭਰਮ ਚ ਸਾਧ ਸੰਗਤ ਜੀ ਗਵਾਚਾ ਹੋਇਆ ਫਿਰ ਉਹ ਵਾਰ ਵਾਰ ਜੰਮਦਾ ਮਰਦਾ ਵਾਰ ਵਾਰ ਜੰਮਦਾ ਮਰਦਾ ਗੁਰੂ ਦੇ ਦਰ ਦੀ ਪ੍ਰਾਪਤੀ ਕਦੇ ਨੀ ਹੁੰਦੀ ਉਸ ਨੂੰ
ਸਤਿਗੁਰ ਮੇਲੇ ਦੇ ਵਡਿਆਈ ਸਤਿਗੁਰ ਕੀ ਸੇਵਾ ਤੁਰ ਫੁਰਮਾਈ
ਮਹਾਰਾਜ ਨਾਲ ਪ੍ਰਮਾਤਮਾ ਜਿਨ੍ਹਾਂ ਨੂੰ ਮੇਲ ਦੇਵੇ ਸਾਧ ਸੰਗਤ ਜੀ ਉਹ ਸੇਵਾ ਚ ਲੱਗ ਕੇ ਫਿਰ ਵਡਿਆਈ ਪ੍ਰਾਪਤ ਕਰ ਲੈਂਦੇ ਆ ਪਰ ਇਹ ਵੀ ਧੁਰੋਂ ਜਦੋਂ ਮੱਥੇ ਦਾ ਲੇਖ ਲਿਖਿਆ ਹੋਵੇ ਪ੍ਰਮਾਤਮਾ ਨੇ ਤਾਂ ਹੁੰਦਾ ਹੈ ਜੀ
ਸਤਿਗੁਰ ਸੇਵੇ ਤਾਂ ਨਾਮ ਪਾਏ ਨਾਮੇ ਹੀ ਸੁਖ ਪਾਏਂਦਾ
ਸਤਿਗੁਰੂ ਦੀ ਸੇਵਾ ਚੋਂ ਨਾਮ ਮਿਲਦਾ ਤੇ ਨਾਮ ਵਿਚੋਂ ਸੁਖ ਮਿਲਦਾ ਗੁਰੂ ਦੀ ਸੇਵਾ ਕੀਤਿਆਂ ਨਾਮ ਦੀ ਪ੍ਰਾਪਤੀ ਨਾਮ ਵਿਚੋਂ ਸਾਧ ਸੰਗਤ ਜੀ ਸੁਖ ਦੀ ਪ੍ਰਾਪਤੀ ਹੁੰਦੀ ਹੈ
ਸਾਧ ਨਾਵੋ ਪਜ ਨਾਵੋ ਨਾਵੋ ਸ਼ੀਜੈ ਗੁਰ ਕਿਰਪਾ ਤੇ ਮਨ ਤਨ ਭੀਜੈ
ਇਹ ਨਾਮ ਵਿਚੋਂ ਸਾਧ ਸੰਗਤ ਜੀ ਸਾਰੇ ਸੁਖ ਉਪਜਦੇ ਆ ਤੇ ਨਾਮ ਵਿਚੋਂ ਹੀ ਸਾਰੇ ਔਗਣ ਨਾਮ ਜਪਣ ਕਰਕੇ ਨਾਸ ਹੁੰਦੇ ਸਭ ਨਾਵੋ ਉਪਜੈ ਜਿੰਨੇ ਸ਼ੁਭ ਗੁਣ ਅੰਦਰ ਪੈਦਾ ਹੋਣੇ ਨਾਮ ਕਰਕੇ ਹੋਣੇ ਨਾਵੋ ਸ਼ੀਜੈ ਜਿਹੜੇ ਔਗਣਾਂ ਦਾ ਨਾਸ ਹੋਣਾ ਉਹ ਵੀ ਨਾਮ ਕਰਕੇ ਹੀ ਹੋਣਾ ਗੁਰ ਕਿਰਪਾ ਤੇ ਮਨ ਤਨ ਭੀਜਾ ਗੁਰੂ ਦੀ ਕਿਰਪਾ ਕਰਕੇ ਗੁਰਮੁਖਾਂ ਦਾ ਮਨ ਤਨ ਪ੍ਰੇਮ ਵਿਚ ਭਿਜਾ ਰਹਿੰਦਾ ਫਿਰ
ਰਸਨਾ ਨਾਮ ਧਿਆਏ ਰਸ ਭੀਜਾ ਰਸ ਹੀ ਤੇ ਰਸ ਪਾਏਂਦਾ
ਰਸਨਾ ਨਾਲ ਜਦੋਂ ਕੋਈ ਨਾਮ ਧਿਆਉਂਦਾ ਸਾਧ ਸੰਗਤ ਜੀ ਫਿਰ ਰਸਨਾ ਨੂੰ ਨਾਮ ਦਾ ਰਸ ਆਉਣ ਲੱਗ ਪੈਂਦਾ ਮਹਾਰਾਜ ਨੇ ਇਸ ਰਸ ਦੀ ਇਹਦਾ ਅਰਥ ਕਿ ਰਸ ਹੁੰਦਾ ਜ਼ਰੂਰ ਹੈ ਨਾਮ ਵਿਚ ਜੇ ਆਪਾਂ ਨੂੰ ਨੀ ਆ ਰਿਹਾ ਕਿਤੇ ਨਾ ਕਿਤੇ ਊਣਤਾਈ ਜ਼ਰੂਰ ਹੋਵੇਗੀ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਆਂਦ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਇਹਦਾ ਅਰਥ ਹੈ ਹਰੀ ਰਸ ਹੁੰਦਾ ਜ਼ਰੂਰ ਹੈ ਪਰ ਉਨੀ ਦੇਰ ਸਾਹ ਸੰਗਤ ਜੀ ਰਸਨਾ ਨੂੰ ਉਹ ਹਰੀ ਰਸ ਆ ਨਹੀਂ ਸਕਦਾ ਜਿੰਨੀ ਦੇਰ ਬਾਕੀ ਰਸਾਂ ਚ ਰਸੀ ਹੋਈ ਹੈ। ਕੁਝ ਨਾ ਕੁਝ ਉਸ ਪਾਸਿਓਂ ਆਪਣੇ ਆਪ ਨੂੰ ਵਰਜੇ ਤੇ ਫਿਰ ਨਾਮ ਰਸ ਜ਼ਰੂਰ ਆਵੇਗਾ। ਬੁੱਲੇ ਸ਼ਾਹ ਨੇ ਆਖਿਆ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੱਟਣਾ ਇਧਰ ਲਾਉਣਾ। ਉਹ ਕਹਿੰਦੇ ਰੱਬ ਦਾ ਪਾਉਣਾ ਕਿੱਡਾ ਔਖਾ ਕੰਮ ਹੈ, ਕਿਤੇ ਇਸ ਪਾਸੇ ਪੱਟ ਲੈਣਾ ਇਸ ਪਾਸੇ ਲਾ ਲੈਣਾ, ਪਰ ਕੋਈ ਪੱਟੇ ਤੇ ਫੇਰ ਹੀ ਦੂਜੇ ਪਾਸੇ ਲਾਵੇ। ਸੰਸਾਰ ਵਾਲੇ ਪਾਸੇ ਤੋਂ ਥੋੜੀ ਬਹੁਤੀ ਬਿਰਤੀ ਆਪਣੀ ਸੰਕੋਚੇ ਦੁਨੀਆਂ ਦੇ ਰੰਗ ਤਮਾਸ਼ਿਆਂ ਤੋਂ ਤਾਂ ਹੀ ਤਾਂ ਦੂਸਰੇ ਪਾਸੇ ਦਾ ਆਨੰਦ ਆਵੇਗਾ। ਫਿਰ ਕਹਿੰਦੇ ਨੇ ਆਉਂਦਾ ਜ਼ਰੂਰ ਹੈ ਰਸਨਾ ਨਾਮ ਧਿਆਏ ਰਸ ਭੀਜਿਆ ਰਸ ਹੀ ਤੇ ਰਸ ਪਾਏ ਦਾ। ਕਹਿੰਦੇ ਤਾਂ ਰਸ ਹੀ ਰਸ ਹੈ ਪਰਮਾਤਮਾ ਦੇ ਨਾਮ ਚ, ਪਰ ਰਸਨਾ ਜਦੋਂ ਉਸ ਨਾਮ ਰਸ ਚ ਭਿੱਜ ਜਾਵੇ ਜਪਣ ਲੱਗ ਪਵੇ ਗਿੱਜ ਜਾਵੇ ਤਾਂ ਰਸ ਆਵੇ ਫਿਰ ਉਹ।
ਮਹਿਲ ਅੰਦਰ ਮਹਿਲ ਕੋ ਪਾਏ ਗੁਰ ਕੈ ਸ਼ਬਦ ਸੱਚ ਚਿੱਤ ਲਾਏ।
ਜਿਹੜਾ ਗੁਰੂ ਦੇ ਸ਼ਬਦ ਨਾਲ ਆਪਣਾ ਚਿੱਤ ਲਾ ਰਿਹਾ ਇਸ ਸਰੀਰ ਵਿੱਚੋਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਉਹ ਜੀ।
ਜਿਸ ਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਿਲਾਏਂਦਾ।
ਜਿਸ ਨੂੰ ਇਹ ਆਤਮ ਵਸਤੂ ਦੀ ਪ੍ਰਾਪਤੀ ਮਹਾਰਾਜ ਆਪ ਕਰਵਾਉਣਾ ਚਾਹੁਣ ਸਤਸੰਗ ਜੀ ਉਹ ਹੀ ਇਸ ਸੱਚ ਦੀ ਪ੍ਰਾਪਤੀ ਕਰ ਸਕਦਾ ਹੈ।
ਨਾਮ ਵਿਸਾਰ ਮਨ ਤਨ ਦੁੱਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ।
ਇਹਨਾਂ ਨੇ ਨਾਮ ਭੁਲਾ ਦਿੱਤਾ ਸਾਧਸੰਗ ਜੀ ਉਹ ਮਨ ਤਨ ਕਰਕੇ ਦੁਖੀ ਹੁੰਦੇ ਸਦਾ, ਮਾਇਆ ਦਾ ਮੋਹ ਅੰਦਰ ਸਾਧਸੰਗ ਜੀ ਉਬਾਲੇ ਤੇ ਉਛਾਲੇ ਮਾਰਦਾ ਰਹਿੰਦਾ। ਇਸ ਕਰਕੇ ਮਾਇਆ ਦੇ ਮੋਹ ਚ ਲਾ ਕੇ ਜਿੰਨੇ ਵੀ ਕਰਮ ਕਮਾਏ ਸਾਰੇ ਰੋਗ ਹੀ ਸਮਝ ਲੋ ਇਕੱਠੇ ਕੀਤੇ।
ਬਿਨ ਨਾਵੈ ਮਨ ਤਨ ਹੈ ਕੁਸ਼ਤੀ ਨਰਕੇ ਵਾਸਾ ਪਾਏਂਦਾ।
ਨਾਮ ਤੋਂ ਬਿਨਾ ਮਨ ਤਨ ਕਰਕੇ ਸਾਧਸੰਗ ਜੀ ਬੰਦਾ ਦੁਖੀ ਹੈ ਤੇ ਅੰਤ ਨੂੰ ਮਰ ਕੇ ਫਿਰ ਨਰਕਾਂ ਵਿਚ ਹੀ ਵਾਸਾ ਹੁੰਦਾ ਉਸਦਾ।
ਨਾਮ ਰਤੇ ਤਾਂ ਨਿਰਮਲ ਦੇਹਾ ਨਿਰਮਲ ਹੰਸਾ ਸਦਾ ਸੁਖ ਨੇਹਾ।
ਜਿਹੜੇ ਨਾਮ ਵਿਚ ਰੰਗਿਆ ਗਿਆ ਸਾਧਸੰਗ ਜੀ ਉਹਨਾਂ ਦਾ ਸਰੀਰ ਵੀ ਕਹਿੰਦੇ ਪਵਿੱਤਰ ਹੁੰਦਾ, ਮਨ ਤਾਂ ਪਵਿੱਤਰ ਹੋਣਾ ਹੀ ਹੈ। ਨਿਰਮਲ ਹੰਸਾ ਹੰਸਾ ਜੀਵਾਤਮਾ ਮਨ, ਉਹਨਾਂ ਦਾ ਮਨ ਵੀ ਸਾਧਸੰਗ ਜੀ ਪਵਿੱਤਰ, ਉਹਨਾਂ ਦਾ ਤਨ ਵੀ ਪਵਿੱਤਰ, ਤੇ ਸਦਾ ਵਾਸਤੇ ਸੁਖ ਨੂੰ ਕੌਣ ਦੇਖਦੇ ਆ ਜਿਹੜੇ ਨਾਮ ਜਪਦੇ ਹਨ।
ਨਾਮ ਸਲਾਹੀ ਸਦਾ ਸੁਖ ਪਾਇਆ ਨਿਜ ਕਰ ਵਾਸਾ ਪਾਏਂਦਾ।
ਨਾਮ ਦੁਆਰਾ ਪ੍ਰਮਾਤਮਾ ਦੀ ਸਿਫਤਲਾ ਕਰਨ ਵਾਲਿਆਂ ਨੇ ਸਾਰੇ ਸੁਖ ਪ੍ਰਾਪਤ ਕਰ ਲਏ, ਨਿਜ ਘਰ ਦੇ ਵਾਸੀ ਬਣ ਜਾਂਦੇ ਹਨ ਉਹ ਆਪਣੇ ਅਸਲ ਘਰ ਦੇ ਜੀ।
ਸਭ ਕੋ ਵਣਜ ਕਰੇ ਵਾਪਾਰਾ ਵਿਰਣਾ ਵੈ ਸਭ ਤੋਟਾ ਸੰਸਾਰਾ।
ਉਵੇਂ ਤਾਂ ਕਹਿੰਦੇ ਸਾਰੇ ਹੀ ਕੋਈ ਨਾ ਕੋਈ ਵਣਜ ਕਰਦੇ ਸੰਸਾਰ ਤੇ ਆਣ ਕੇ, ਪਰ ਜਿਹੜੇ ਨਾਮ ਤੋਂ ਬਿਨਾਂ ਬਾਕੀ ਵਣਜ ਕਰੀ ਜਾਂਦੇ ਆ ਉਹਨਾਂ ਨੂੰ ਸਦਾ ਟੋਟਾ ਹੀ ਹੁੰਦਾ। ਵਪਾਰ ਚੋਂ ਤਾਂ ਲਾਹਾ ਨਿਕਲਣਾ ਚਾਹੀਦਾ, ਪਰ ਕਹਿੰਦੇ ਵਪਾਰ ਕਰਦਿਆਂ ਨੂੰ ਵੀ ਟੋਟਾ ਪੈਂਦਾ ਕਿਉਂਕਿ ਨਾਮ ਦਾ ਵਪਾਰ ਨਹੀਂ ਕੀਤਾ ਕਦੇ।
ਨਾਗੋ ਆਇਆ ਨਾਗੋ ਜਾਸੀ ਵਿਰਣਾ ਵੈ ਦੁਖ ਪਾਏਂਦਾ।
ਨਾਮ ਤੋਂ ਪਰੇ ਹੋ ਕੇ ਕਹਿੰਦੇ ਬਹੁਤ ਕੁਝ ਸਾਰੀ ਜ਼ਿੰਦਗੀ ਚ ਕਰਮ ਕੀਤੇ, ਇੱਕ ਬੜੀ ਕਮਾਈ ਕੀਤੀ, ਪਰ ਜਾਣ ਲੱਗਿਆ ਕਿ ਹੋਇਆ ਨੰਗਾ ਆਇਆ ਸੀ ਤੇ ਨੰਗਾ ਹੀ ਸੰਸਾਰ ਤੋਂ ਤੁਰ ਗਿਆ। ਇਹ ਸਾਰੇ ਕੀਤੇ ਹੋਏ ਕਰਮ ਤੇ ਸਾਰੀ ਕੀਤੀ ਕਮਾਈ ਇੱਥੇ ਹੀ ਰਹਿ ਗਈ, ਫਿਰ ਪਛਤਾਉਂਦਾ ਜਾਣ ਲੱਗਾ।
ਜਿਸ ਨੂੰ ਨਾਮ ਦੇ ਸੋ ਪਾਏ ਗੁਰ ਕੇ ਸ਼ਬਦ ਹਰ ਮਨ ਵਸਾਏ।
ਜਿਸ ਨੂੰ ਮਹਾਰਾਜ ਨਾਮ ਦਾ ਕਣਕਾ ਦੇਣ ਸਾਧਸੰਗ ਜੀ ਗੁਰੂ ਸ਼ਬਦ ਦੁਆਰਾ ਉਹ ਇਸ ਨਾਮ ਨੂੰ ਪ੍ਰਮਾਤਮਾ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ।
ਗੁਰ ਕਿਰਪਾ ਤੇ ਨਾਮ ਵਸਿਆ ਘੱਟ ਅੰਤਰ ਨਾਮੋ ਨਾਮ ਧਿਆਏਂਦਾ।
ਗੁਰੂ ਦੀ ਕਿਰਪਾ ਸਦਕਾ ਜੀ ਇਹਨਾਂ ਦੇ ਅੰਦਰ ਥੋੜਾ ਕੁ ਵੀ ਨਾਮ ਵਸ ਜਾਵੇ ਇੱਕ ਭੋਰੀ ਦਰਸ਼ਨ ਦੀਜੈ ਮਾਸਾ ਕ ਕਹਿੰਦੇ ਉਹ ਵੀ ਫਿਰ ਨਾਮ ਹੀ ਨਾਮ ਜਪੇਗਾ ਹਰ ਵੇਲੇ।
ਨਾਵੈ ਨੂੰ ਲੋਚਾ ਜੇਤੀ ਸਭਿਆਈ ਨਾਉ ਤਿਨਾ ਮਿਲੇ ਤੁਰ ਪੁਰਬ ਕਮਾਈ।
ਜਿੰਨੀ ਸ੍ਰਿਸ਼ਟੀ ਆ ਸਾਧਸੰਗ ਜੀ ਨਾਮ ਨੂੰ ਉਤਰਾ ਚਾਹੁੰਦੀ ਤਾਂ ਹੈ, ਜਦੋਂ ਸੁਣਦੇ ਵੀ ਨਾਮ ਚੋਂ ਸੁਖ ਮਿਲਣਾ ਫਿਰ ਮਨ ਦੀ ਇੱਛਾ ਤਾਂ ਬਣ ਜਾਂਦੀ ਹੈ, ਪਰ ਕਹਿੰਦੇ ਨਾਉ ਤਿਨਾ ਮਿਲੇ ਤੁਰ ਪੁਰਬ ਕਮਾਈ। ਜਿਨ੍ਹਾਂ ਦੀ ਪਹਿਲੇ ਜਨਮ ਦੀ ਕੁਝ ਚੰਗੀ ਕਮਾਈ ਸੰਸਕਾਰ ਚੰਗੇ ਹੋਣ ਨਾਮ ਉਹਨਾਂ ਨੂੰ ਮਿਲਦਾ ਹੈ ਜੀ।
ਜਿੰਨੀ ਨਾਉ ਪਾਇਆ ਸੇਵਟ ਭਾਗੀ ਗੁਰ ਕੈ ਸ਼ਬਦ ਮਿਲਾਏਂਦਾ।
ਜਿਨ੍ਹਾਂ ਨੂੰ ਥੋੜਾ ਬਹੁਤਾ ਨਾਮ ਦਾ ਪਿਆਰ ਲੱਗਾ ਹੁੰਦਾ ਵੱਡੇ ਭਾਗਾਂ ਵਾਲੇ ਨੇ, ਗੁਰੂ ਕੇ ਸ਼ਬਦ ਦੁਆਰਾ ਸਾਧਸੰਗ ਜੀ ਅੰਤ ਨੂੰ ਪ੍ਰਮਾਤਮਾ ਨਾਲ ਮਿਲਦੇ ਹਨ।
ਕਾਇਆ ਕੋਟ ਹੱਥੇ ਅਪਾਰਾ ਤਿਸ ਵਿਚ ਬਹਿ ਪ੍ਰਭ ਕਰੇ ਵਿਚਾਰਾ।
ਇਹ ਸਰੀਰ ਇੱਕ ਸਾਧਸੰਗ ਜੀ ਕਿਲਾ ਜਿਸ ਦੀ ਰਚਨਾ ਪ੍ਰਮਾਤਮਾ ਨੇ ਬਹੁਤ ਸੁੰਦਰ ਰਚੀ ਹੈ, ਇਸੇ ਸਰੀਰ ਕਿਰੇ ਵਿਚ ਬੈਠਾ ਹੋਇਆ ਪ੍ਰਮਾਤਮਾ ਕਈ ਪ੍ਰਕਾਰ ਦੀਆਂ ਵਿਚਾਰਾਂ ਕਰਦਾ, ਜਾਂ ਜਿੰਨੀਆਂ ਵਿਚਾਰਾਂ ਬੰਦੇ ਦੇ ਅੰਦਰੋਂ ਉੱਠਦੀਆਂ ਨੇ ਸਮਝ ਲੋ ਸਭ ਪ੍ਰਮਾਤਮਾ ਕਰਕੇ ਹੀ ਹੈ ਉਹ।
ਸੱਚਾ ਨਿਆਉ ਸੱਚੋ ਵਾਪਾਰਾ ਨਿਹਚਲ ਵਾਸਾ ਪਾਏਂਦਾ।
ਉਸ ਪ੍ਰਮਾਤਮਾ ਦਾ ਨਿਆਂ ਸਾਧਸੰਗ ਜੀ ਸਦਾ ਸੱਚਾ ਹੁੰਦਾ, ਉੱਥੇ ਬੇਨਿਆਈ ਕਦੇ ਨਹੀਂ ਹੁੰਦੀ। ਜਿਹੜੇ ਸੱਚ ਦਾ ਵਪਾਰ ਕਰਨ ਵਾਲੇ ਕਹਿੰਦੇ ਨਿਸ਼ਚਲ ਨਿਸ਼ਚੇ ਕਰਕੇ ਜਾਣ ਲਓ ਉਹ ਪ੍ਰਮਾਤਮਾ ਦੇ ਦਰ ਤੇ ਵਾਸਤਾ ਜ਼ਰੂਰ ਪਾ ਲੈਂਦੇ, ਕਿਉਂਕਿ ਨਿਆਂ ਉੱਥੇ ਸੱਚ ਦਾ ਕੀਤਾ ਜਾਂਦਾ ਤੇ ਜਿਹਨੇ ਨਾਮ ਜਪਣਾ ਇਹ ਨਿਆਂ ਉਹਦਾ ਭਾਈ ਉਹ ਸੱਚਖੰਡ ਦਾ ਵਾਸੀ ਬਣੇਗਾ ਜਰੂਰ।
ਅੰਤਰ ਘਰ ਦੰਕੇ ਥਾਨ ਸੁਹਾਇਆ, ਗੁਰਮੁਖ ਗੁਰਲਕ ਨੇ ਥਾਨ ਪਾਇਆ।
ਇਸੇ ਸਰੀਰ ਦੇ ਅੰਦਰ ਹੀ ਸਤਸੰਗ ਜੀ ਕਹਿੰਦੇ ਆਤਮ ਵਸਤੂ ਟਿਕੀ ਹੋਈ ਬਹੁਤ ਸੁੰਦਰ ਥਾਂ ਹੈ, ਪਰ ਕਿਸੇ ਵਿਰਲੇ ਗੁਰਮੁਖ ਨੇ ਆਪਣੇ ਅੰਦਰੋਂ ਹੀ ਉਸ ਸੁੱਖ ਨੂੰ ਮਾਣਿਆ ਹੈ ਜੀ।
ਇਤ ਸਾਥਨ ਬਹਿਸਾ ਲਾਹੇ ਸੱਚੇ, ਹਰ ਸੱਚਾ ਮਨ ਵਸਾਏਂਦਾ।
ਇਹੀ ਸਤਸੰਗ ਜੀ ਫਿਰ ਪਰਮਾਤਮਾ ਦਾ ਜਪਿਆ ਹੋਇਆ ਨਾਮ ਇੱਥੇ ਵੀ ਸਾਥ ਦਿੰਦਾ, ਕਹਿੰਦੇ ਉੱਥੇ ਪ੍ਰਲੋਕ ਵਿੱਚ ਵੀ ਸਾਥ ਦਿੰਦਾ। ਇਤ ਸਾਥ ਨਿਬਹਿਸਾ ਲਾਹੇ ਸੱਚੇ, ਹਰ ਸੱਚਾ ਮਨ ਵਸਾਏਂਦਾ। ਇਹਨਾਂ ਨੇ ਪਰਮਾਤਮਾ ਦੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਮਨ ਚ ਵਸਾਇਆ, ਕਹਿੰਦੇ ਇੱਥੇ ਤੇ ਉੱਥੇ ਦੋਨਾਂ ਲੋਕਾਂ ਵਿੱਚ ਨਾਮ ਫਿਰ ਸਤਸੰਗ ਜੀ ਸਹਾਈ ਹੋ ਜਾਂਦਾ। ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਜਿੱਥੇ ਹੋਰ ਕੋਈ ਨੀ ਸਹਾਇਤਾ ਕਰ ਸਕਦਾ, ਦੋਨਾਂ ਲੋਕਾਂ ਚ ਪਰਮਾਤਮਾ ਦਾ ਨਾਮ ਸਤਸੰਗ ਜੀ ਉੱਥੇ ਫਿਰ ਸਹਾਇਤਾ ਕਰਦਾ ਹੈ।
ਹੇਰੇ ਕਰਤਾ ਇੱਕ ਬਣਤ ਬਣਾਈ, ਇਸ ਦੇਹੀ ਵਿੱਚ ਸਭ ਵੱਥ ਪਾਈ।
ਕਹਿੰਦੇ ਮੇਰੇ ਕਰਤੇ ਪੁਰਖ ਨੇ ਇੱਕ ਐਸੀ ਕਮਾਲ ਦੀ ਬਣਤ ਬਣਾ ਦਿੱਤੀ ਇਸ ਸਰੀਰ ਦੀ, ਇਸੇ ਦੇਹੀ ਵਿੱਚ ਹੀ ਸਾਰਾ ਕੁਝ ਪਾ ਦਿੱਤਾ। ਨਾਮ ਇਹਦੇ ਅੰਦਰ ਹੈ, ਅੰਮ੍ਰਿਤ ਇਹਦੇ ਅੰਦਰ ਹੈ, ਆਤਮ ਵਸਤੂ ਇਹਦੇ ਅੰਦਰ ਹੈ, ਪਰਮਾਤਮਾ ਦਾ ਵਾਸਾ ਇਹਦੇ ਅੰਦਰ ਹੈ। ਇਹਨੂੰ ਤੇ ਹਰੀ ਦਾ ਮੰਦਰ ਆਖਿਆ ਇਸੇ ਦੇਹੀ ਨੂੰ। ਕਹਿੰਦੇ ਐਸੀ ਕਮਾਲ ਦੀ ਬਣਤਰ ਬਣਾ ਦਿੱਤੀ ਹੈ ਉਸ ਪਰਮਾਤਮਾ ਨੇ।
ਨਾਨਕ ਨਾਮ ਬਣਜਹ ਰੰਗ ਰਾਤੇ, ਗੁਰਮੁਖ ਕੋ ਨਾਮ ਪਾਏਂਦਾ।
ਜਿਹੜੇ ਗੁਰਮੁਖ ਨੇ ਸਤਸੰਗ ਜੀ, ਕੋਈ ਵਿਰਲਾ ਗੁਰਮੁਖ ਐਸਾ ਜਿਹੜਾ ਫਿਰ ਦਿਨੇ ਰਾਤ ਨਾਮ ਦੀ ਚਰਚਾ ਕਰਦਾ ਹੋਵੇ। ਨਾਨਕ ਨਾਮ ਵਣਜਹ ਰੰਗ ਰਾਤੇ, ਨਾਮ ਦਾ ਹੀ ਵਪਾਰ ਕਰਨ, ਉਹ ਵਣਜ ਨਾਮ ਦਾ ਹੀ ਕਰਨ, ਨਾਮ ਦੀਆਂ ਗੱਲਾਂ ਬਾਤਾਂ ਨਾਲ ਹੀ ਉਹਨਾਂ ਦਾ ਉੱਠਣਾ ਬੈਠਣਾ ਹੋਵੇ, ਹਰ ਸਮੇਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਚੇਤੇ ਆਵੇ। ਕਹਿੰਦੇ ਇਹੋ ਜਿਹੇ ਹੁੰਦੇ ਆ, ਪਰ ਹੁੰਦੇ ਸਤਸੰਗ ਜੀ ਘੱਟ ਨੇ। ਗੁਰਮੁਖ ਕੋ ਨਾਮ ਪਾਏਂਦਾ, ਉਹ ਗੁਰਮੁਖ ਨੇ, ਉਹ ਫਿਰ ਗੁਰਮੁਖ ਜਿਹੜੇ ਸਤਸੰਗ ਜੀ ਇਸ ਤਰ੍ਹਾਂ ਨਾਮ ਦੀ ਚਰਚਾ ਵਿੱਚ ਹਰ ਵੇਲੇ ਰੁੱਝੇ ਰਹਿਣ ਵਾਲੇ, ਉਸ ਅਸਲ ਵਿੱਚ ਹੌਲੀ ਹੌਲੀ ਨਾਮ ਦਾ ਹੀ ਰੂਪ ਬਣ ਜਾਂਦੇ। ਇਹੋ ਜਿਹੇ ਗੁਰਮੁਖਾਂ ਦੀ ਫਿਰ ਸੰਗਤ ਵੀ ਅੱਗੇ ਸਤਸੰਗ ਜੀ ਕਈਆਂ ਦਾ ਭਲਾ ਕਰ ਦਿੰਦੀ ਹੈ, ਕਿਉਂਕਿ ਉਹਨਾਂ ਦੀ ਚਰਚਾ ਹਰ ਵੇਲੇ ਨਾਮ ਕਰਕੇ ਹੁੰਦੀ ਰਹਿੰਦੀ ਹੈ। ਨਾਮ ਤੋਂ ਬਿਨਾਂ ਅਸਲ ਵਿੱਚ ਸਤਸੰਗ ਜੀ ਕੋਈ ਸੁੱਖ ਪਰਮਾਤਮਾ ਤੇ ਮਿਲਾਪ ਦਾ ਜਿਹੜਾ ਉਹਦੇ ਹੁੰਦਿਆਂ ਵੀ ਬਹੁਤ ਲੋਕ ਨਹੀਂ ਮਾਣ ਸਕਦੇ। ਹੈ ਤਾਂ ਪਰਮਾਤਮਾ ਸਭ ਥਾਵਾਂ ਤੇ, ਪਰ ਉਹਦੇ ਸਭ ਥਾਵਾਂ ਤੇ ਹੋਣ ਦਾ ਸੁੱਖ ਨਹੀਂ ਮਿਲ ਰਿਹਾ। ਕਿਉਂ? ਕਿਉਂਕਿ ਨਾਮ ਨਹੀਂ ਜਪ ਰਿਹਾ ਸੰਸਾਰ। ਨਾਮ ਦਾ ਕੁਝ ਨਾ ਕੁਝ ਰੁਚੀ ਹੋਵੇ ਨਾਮ ਵਾਲੇ ਪਾਸੇ, ਤੇ ਫਿਰ ਉਹਦੇ ਹੋਣ ਦਾ ਸੁੱਖ ਆਨੰਦ ਮਾਣਿਆ ਜਾ ਸਕੇ। ਇਸ ਲਈ ਕਹਿੰਦੇ ਭਾਈ ਉਹ ਗੁਰਮੁਖ ਨੇ ਜਿਹੜੇ ਨਾਮ ਜਪਦੇ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ, ਬਹੁਤ ਸਾਰੀਆਂ ਭੁੱਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਂਦਿਆਂ ਹੁੰਦੀਆਂ ਸਨ, ਮਹੀਆਂ ਭੁੱਲਾਂ ਜਿਨ੍ਹਾਂ ਦੀ ਗੁਰੂ ਕੀ ਸਾਜੀ ਨੂੰ ਵਜਾ ਬਖਸ਼ਣੀ ਜੀ ਲਿਖ ਸਕਦੇ ਹਨ। ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ, ਨਾਨਕ ਭਾਰ ਉਤਾਰ। ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੋ ਜੀ।
ਮੇਰਾ ਕਰਤਾ ਇੱਕ ਬਣਤ ਬਣਾਈ, ਇਸ ਦੇਹੀ ਵਿੱਚ ਸਭ ਵੱਥ ਪਾਈ। ਨਾਨਕ ਨਾਮ ਵਣਜਹ ਰੰਗ ਰਾਤੇ, ਗੁਰਮੁਖ ਕੋ ਨਾਮ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ।